ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਈ ਵਾਰੀ ਇਸ ਤਰ੍ਹਾਂ ਵੀ ਆਉਂਦਾ ਹੈ ਕਿ 8-8, 10-10 ਸਾਲ, 15-15 ਸਾਲ ਸਾਧ ਸੰਗਤ ਕਰਦਿਆਂ, ਗੁਰਬਾਣੀ ਸੁਣਦਿਆਂ ਸਾਡੀ ਆਤਮਾ ਦਾ ਵਿਕਾਸ ਨਹੀਂ ਆਉਂਦਾ। ਇਸ ਦਾ ਕਾਰਨ ਇਹ ਹੈ ਕਿ ਆਤਮਾ ਦਾ ਵਿਕਾਸ ਸਾਡੇ ਅੰਤਰ ਆਤਮੇ ਲਿਖਿਆ ਹੋਇਆ ਹੈ। ਜਦੋਂ ਅਸੀਂ ਅੰਤਰਮੁਖੀ ਹੋਵਾਂਗੇ, ਉਸ ਅਨੁਭਵ ਤਾਂ ਹੀ ਪਹੁੰਚਾਂਗੇ, ਉਸ ਤੋਂ ਅੱਗੇ ਆਤਮਕ ਵਿਕਾਸ ਹੋਣਾ ਹੈ। ਪਰ ਅਸੀਂ ਸਿਰਫ ਬਾਰਮੁਖੀ ਕਰਮ ਕਾਂਡਾਂ ਤਾਂ ਹੀ ਆਪਣੇ ਪਰਮਾਰਥ ਜੀਵਨ ਨੂੰ ਸੀਮਤ ਰੱਖਦੇ ਹਾਂ। ਕੰਨਾਂ ਨਾਲ ਗੁਰਬਾਣੀ ਸੁਣ ਲਈ, ਵਕਤੀ ਰਸ ਮਾਣ ਲਿਆ, ਹੱਥਾਂ ਨਾਲ ਸੇਵਾ ਕਰ ਲਈ, ਚਲੋ ਇਹ ਵੀ ਸ਼ੁਕਰ ਹੈ ਕਿਉਂਕਿ ਕਮ ਸੇ ਕਮ ਮਨ ਤਾਂ ਨਿਰਮਲ ਰਹਿੰਦਾ ਹੈ। ਪਰ ਜਦ ਤੱਕ ਅੰਤਰਮੁਖੀ ਹੋ ਕੇ ਉਸ ਅਨੁਭਵ ਤਾਂ ਹੀ, ਹੁਕਮ ਤਾਂ ਹੀ, ਤਤ ਗਿਆਨ ਤਾਂ ਹੀ ਨਹੀਂ ਪਹੁੰਚਦੇ, ਤਦ ਤਾਂ ਹੀ ਨਾ ਤਾਂ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ, ਨਾ ਉਹ ਗੁਰਬਾਣੀ ਵਿੱਚ ਲਿਖੀਆਂ ਬਰਕਤਾਂ ਨਸੀਬ ਹੋਣਗੀਆਂ, ਨਾ ਜੰਮਣ ਮਰਨ ਤੋਂ ਛੁਟਕਾਰਾ ਹੋਵੇਗਾ। ਸੋ ਇਸ ਅੰਤਰਮੁਖੀ ਜੀਵਨ ਦੀ ਬਾਬਤ ਗੁਰਬਾਣੀ ਪੂਰੀ ਭਰੀ ਪਈ ਹੈ, ਸਾਰਾ ਵਿਸਥਾਰ ਇਸੇ ਅੰਤਰਮੁਖੀ ਜੀਵਨ ਦਾ ਹੈ। ਗੁਰਮੁਖ ਪਿਆਰਿਆਂ ਨੇ ਇਸੇ ਅੰਤਰਮੁਖੀ ਜੀਵਨ ਦੀ ਵਿਆਖਿਆ ਆਪਣੇ ਲਿਖਤਾਂ ਵਿੱਚ ਕੀਤੀ ਹੈ। ਸੋ ਹਰ ਲੇਖ ਵਿੱਚ ਤਕਰੀਬਨ ਅੰਤਰਮੁਖੀ ਜੀਵਨ ਦਾ ਸਾਨੂੰ ਉਪਦੇਸ਼ ਦਿੱਤਾ ਗਿਆ ਹੈ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਵੀ ਇਹੀ ਅੰਤਰਮੁਖੀ ਜੀਵਨ ਦਾ ਵਿਸਥਾਰ ਕੀਤਾ ਗਿਆ ਹੈ। ਜੇ ਸਾਡੇ ਵਿੱਚੋਂ ਇੱਕ ਵੀ ਟੁੱਟ ਕੇ ਇਸ ਪਾਸੇ ਲੱਗ ਗਿਆ, ਅੰਤਰਮੁਖੀ ਜੀਵਨ ਦੀ ਕਮਾਈ ਸ਼ੁਰੂ ਕਰਤੀ, ਸਾਡਾ ਸਾਰਿਆਂ ਦਾ ਅੱਜ ਦਾ ਪੜ੍ਹਿਆ ਸੁਣਿਆ ਇਹ ਸਫਲਾ ਹੋ ਜਾਵੇਗਾ। ਆਓ ਪਿਆਰ ਨਾਲ ਸਰਵਣ ਕਰੀਏ। ਅਕਾਲ ਪੁਰਖ ਨੇ ਦੇਖਣ ਕੋ ਪਰਪੰਚ ਕੇ ਅਨੁਸਾਰ ਆਪਣੀ ਮੌਜ ਵਿੱਚ ਇਹ ਕਾਇਨਾਤ ਸਾਜੀ ਹੈ। 84 ਲੱਖ ਜੂਨਾਂ ਅਤੇ ਹੋਰ ਬੇਅੰਤ ਤੱਤ ਸਾਜ ਕੇ ਇਹਨਾਂ ਵਿੱਚ ਅਦ੍ਰਿਸ਼ਟ ਸੂਖਮ ਸਰੂਪ ਵਿੱਚ ਆਪ ਹੀ ਗੁਪਤ ਵਰਤ ਰਿਹਾ ਹੈ। ਇਸ ਇਲਾਹੀ ਜੋਤ ਉਦਾਲੇ ਹੋਮੇ ਦੇ ਭਰਮ ਭੁਲਾਵੇ ਦਾ ਛੋੜ ਚੜ੍ਹਨ ਕਾਰਨ ਇਹ ਅੱਡ ਅੱਡ ਹਸਤੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਜੀਵ ਕਿਹਾ ਜਾਂਦਾ ਹੈ। ਇਹਨਾਂ ਜੀਵਾਂ ਦੇ ਜਨਮ, ਵਧਣ, ਫੁੱਲਣ, ਪ੍ਰਤਿਪਾਲਣਾ, ਵਿਕਾਸ ਅਤੇ ਲੈ ਹੋਣ ਲਈ ਆਪਣੇ ਇਲਾਹੀ ਹੁਕਮ ਦੁਆਰਾ ਕੁਦਰਤ ਬਣਾ ਦਿੱਤੀ। ਇਹ ਕੁਦਰਤ ਕੋਈ ਬਾਹਰਲੀ ਅਡਰੀ ਹਸਤੀ ਨਹੀਂ ਚਲਾ ਰਹੀ। ਇਸ ਕੁਦਰਤ ਵਿੱਚ ਹਰ ਇੱਕ ਸ਼ੈ ਜਾਂ ਜੀਵ ਉਸਦੇ ਅੰਤਰ ਨਾਲ ਲਿਖੇ ਇਲਾਹੀ ਹੁਕਮ ਦੁਆਰਾ ਜੀਵਨ ਵਿੱਚ ਵਿਚਰ ਰਿਹਾ ਹੈ। ਕੁਦਰਤ ਨੂੰ ਕੌਣ ਚਲਾ ਰਿਹਾ ਹੈ? ਉਹ ਹੁਕਮ। ਹੁਕਮ ਕਿੱਥੇ ਹੈ? ਸਾਡੇ ਸਾਰਿਆਂ ਦੇ ਅੰਤਰ ਆਤਮੇ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸੋ ਇਹ ਹੁਕਮ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ, ਇਹ ਤਾਂ ਹਰ ਜੀਵ ਦੇ ਨਾਲ ਉਸਦੀ ਸਾਜਨਾ ਦੇ ਵੇਲੇ ਤੁਰੋਂ ਹੀ ਅੰਤਰ ਆਤਮੇ ਲਿਖਿਆ ਆਉਂਦਾ ਹੈ। ਕਿਤਾਬਾਂ ਵਿੱਚ ਲਿਖੇ ਕਾਨੂੰਨ ਤਾਂ ਮਿਟ ਸਕਦੇ ਹਨ ਜਾਂ ਬਦਲ ਵੀ ਸਕਦੇ ਹਨ, ਪਰ ਇਹ ਇਲਾਹੀ ਹੁਕਮ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਣ ਕਰਕੇ ਅਭੁੱਲ, ਅਟਲ, ਸਦੀਵੀ, ਇਕਸਾਰ ਵਰਤ ਰਿਹਾ ਹੈ। ਇਲਾਹੀ ਹੁਕਮ ਇਹ ਭਿੰਨ ਭਿੰਨ ਜੂਨਾਂ ਦੇ ਅੱਡ ਅੱਡ ਜੀਵਾਂ ਵਿੱਚ ਓਤ ਪੋਤ ਲਿਪਟ ਕੇ ਗੁਪਤ ਰੂਪ ਵਿੱਚ ਵਰਤ ਰਿਹਾ ਹੈ। ਜਦੋਂ ਤੱਕ ਜੀਵ ਇਸ ਇਲਾਹੀ ਹੁਕਮ ਨੂੰ ਬੁੱਝ ਕੇ ਇਸ ਦੀ ਰਜ਼ਾ ਵਿੱਚ ਚੱਲਦਾ ਹੈ, ਉਦੋਂ ਤਾਈਂ ਜੀਵ ਆਤਮਕ ਜੀਵਨ ਰਾਉ ਵਿੱਚ ਸਹਿਜੇ ਹੀ ਰੁੜਦਾ ਹੋਇਆ ਆਪਣੇ ਹੁਕਮੀ ਅਕਾਲ ਪੁਰਖ ਵੱਲ ਖਿਚੀਂਦਾ ਜਾਂਦਾ ਹੈ। ਪਰ ਜਦ ਜੀਵ ਆਪਣੇ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਅਤੇ ਚਤਰਾਈ ਕੋੜਦਾ ਹੈ ਅਤੇ ਇਲਾਹੀ ਜੀਵਨ ਰਾਉਣ ਦੀ ਰਵਾਨਗੀ ਵਿੱਚ ਵਿਘਨ ਪਾ ਦਿੰਦਾ ਹੈ, ਤਾਂ ਉਹ ਇਲਾਹੀ ਹੁਕਮ ਤੋਂ ਬੇਮੁੱਖ ਹੋ ਕੇ ਤ੍ਰੈਗੁਣੀ ਮਾਇਕੀ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਜੀਵਨ ਭੋਗਦਾ ਹੈ। ਧਿਆਨ ਦੇਣਾ ਜੀ, ਜੇ ਅਸੀਂ ਹੁਕਮ ਨੂੰ ਬੁੱਝ ਲਈਏ ਅਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਈਏ, ਤਾਂ ਉਹ ਹੁਕਮ ਸਿੱਧਾ ਸਾਨੂੰ ਹੁਕਮੀ ਪਰਮਾਤਮਾ ਕੋਲ ਲੈ ਕੇ ਜਾਂਦਾ, ਕੋਈ ਰੁਕਾਵਟ ਨਹੀਂ। ਪਰ ਜਦੋਂ ਹੁਕਮ ਨੂੰ ਨਹੀਂ ਬੁੱਝਦੇ, ਆਪਣੀ ਸਿਆਣਪ ਵਿੱਚ ਰਲਾ ਦਿੰਦੇ ਹਾਂ, ਤਾਂ ਹੁਕਮ ਵਿੱਚ ਵਿਘਨ ਪੈਂਦਾ ਹੈ। ਉਦੋਂ ਅਸੀਂ ਹੁਕਮੀ ਵੱਲ ਨਹੀਂ ਖਿਚੀਂਦੇ ਜਾਂਦੇ, ਬਲਕਿ ਕਾਰਮਿਕ ਕਾਨੂੰਨ ਦੇ ਅਧੀਨ ਜੋ ਮੈਂ ਕੀਆ ਸੋ ਮੈਂ ਪਾਇਆ ਦਾ ਜਿਹੜਾ ਸੂਲ ਹੈ ਉਸ ਦੇ ਅਧੀਨ ਆ ਜਾਂਦੇ ਹਾਂ। ਜੀਵ ਅਕਾਲ ਪੁਰਖ ਦੀ ਜੋਤ ਸਰੂਪੀ ਪ੍ਰਕਾਸ਼ ਦੀ ਚਿਣਗ ਜਾਂ ਜੋਤ ਹੋਣ ਕਾਰਨ ਇਸ ਦੀ ਸਾਜਨਾ ਦੇ ਨਾਲ ਹੀ ਇਸ ਦੇ ਪਾਲਣ ਪੋਸ਼ਣ ਅਤੇ ਵਿਕਾਸ ਦਾ ਸੰਪੂਰਨ ਅਤੇ ਅਭੁੱਲ ਪ੍ਰਬੰਧ ਅਕਾਲ ਪੁਰਖ ਨੇ ਆਪਣੇ ਹੁਕਮ ਦੁਆਰਾ ਕੱਢ ਛੱਡਿਆ ਹੈ। ਸੋ ਜੀਵ ਦੇ ਸਰੀਰਕ, ਮਾਨਸਿਕ ਅਤੇ ਆਤਮਕ ਵਿਕਾਸ ਨੂੰ ਕਿਸੇ ਬਾਹਰਲੀ ਸ਼ਕਤੀ ਦੇ ਆਸਰੇ ਨਹੀਂ ਛੱਡਿਆ, ਕਿਉਂਕਿ ਬਾਹਰਲੀ ਸ਼ਕਤੀ ਦੇ ਕਾਨੂੰਨ ਅਧੂਰੇ ਅਤੇ ਗਲਤ ਹੋ ਸਕਦੇ ਹਨ ਅਤੇ ਬਦਲ ਸਕਦੇ ਹਨ, ਪਰ ਇਹ ਇਲਾਹੀ ਹੁਕਮ ਸੰਪੂਰਨ, ਅਪੁੱਲ, ਅਟਲ, ਤੁਰਾਂ ਤੋਂ ਇਕਸਾਰ ਵਰਤਦਾ ਆਇਆ ਹੈ ਅਤੇ ਇਸ ਤਰ੍ਹਾਂ ਸਦੀ ਵੀ ਚੱਲਦਾ ਰਹੇਗਾ। ਦੁਨਿਆਵੀ ਮਾਂ ਆਪਣੇ ਬੱਚੇ ਦੀ ਸਦਾ ਸ਼ੁਭਚਿੰਤਕ ਹੈ ਅਤੇ ਉਸਦਾ ਭਲਾ ਲੋਚਦੀ ਹੈ ਅਤੇ ਉਸਨੂੰ ਪਿਆਰ ਕਰਦੀ ਹੈ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੀ ਅੰਸ਼ ਬੱਚੇ ਲਈ ਇਹ ਅਮਿੱਟ ਪਿਆਰ ਅਤੇ ਸ਼ੁਭਕਾਮਨਾਵਾਂ, ਇਲਾਹੀ ਮਾਂ ਪਰਮਾਤਮਾ ਦਾ ਆਪਣੀ ਅੰਸ਼ ਜੀਵਾਂ ਲਈ ਬੇਅੰਤ ਆਤਮਿਕ ਪਿਆਰ ਅਤੇ ਸ਼ੁਭ ਭਾਵਨਾਵਾਂ ਦਾ ਹੀ ਅਕਸ ਜਾਂ ਪ੍ਰਤੀਕ ਹੈ। ਗੁਰਬਾਣੀ ਵਿੱਚ ਇਸ ਇਲਾਹੀ ਪਿਆਰ ਨੂੰ ਇਉਂ ਦਰਸਾਇਆ ਗਿਆ ਹੈ, ਜੀ ਜੰਤ ਸਭ ਪਾਛੇ ਕਰਿਆ ਪ੍ਰਥਮੇ ਰਿਜਕ ਸਮਾਹ, ਆਪਣੇ ਜੀ ਜੰਤ ਪ੍ਰਤਪਾਰੇ ਜੋ ਬਾਰਕ ਮਾਤਾ ਸਮਾਰੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤਸਾਰ ਸਮਾਲੇ ਗੁਣ ਨਹੀਂ ਮੂਰਖ ਜਾਤਾ ਰੇ। ਖੇਲ ਖਿਲਾਏ ਲਾਡ ਲਡਾਵੇ ਸਦਾ ਸਦਾ ਅੰਦਾਈ, ਪ੍ਰਤਪਾਲੈ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ। ਜਦ ਕੇ ਜੀਵਾਂ ਦੀ ਸਰੀਰਕ ਅਤੇ ਮਾਨਸਿਕ ਸੰਭਾਲ ਅਤੇ ਵਿਕਾਸ ਲਈ ਅਕਾਲ ਪੁਰਖ ਨੇ ਆਪਣੇ ਹੁਕਮ ਦੁਆਰਾ ਕੁਦਰਤ ਦੀ ਰਚਨਾ ਦੇ ਨਾਲ ਹੀ ਸੰਪੂਰਨ ਅਤੇ ਅਟਲ ਪ੍ਰਬੰਧ ਕਰ ਦਿੱਤਾ ਹੈ, ਤਾਂ ਸਾਡੇ ਆਤਮਿਕ ਵਿਕਾਸ ਲਈ ਵੀ ਤੁਰਾਂ ਤੋਂ ਹੀ ਸੰਪੂਰਨ, ਅਪੁੱਲ, ਅਟਲ ਸਾਧਨ ਜਾਂ ਧਰਮ ਸਾਡੇ ਅੰਤਰ ਆਤਮੇ ਨਾਲ ਹੀ ਲਿਖ ਦਿੱਤਾ ਹੈ। ਜਿੱਥੇ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਇਹ ਹੁਕਮ ਦੁਆਰਾ ਲਿਖਿਆ ਸਾਡੇ ਅੰਤਰ ਆਤਮੇ, ਉੱਥੇ ਜਿਹੜਾ ਸਾਡਾ ਆਤਮਿਕ ਵਿਕਾਸ ਹੈ ਉਸ ਲਈ ਵੀ ਧੁਰਾਂ ਤੋਂ ਹੀ ਸੰਪੂਰਨ, ਅਪੁੱਲ, ਅਟਲ ਸਾਧਨ ਜਾਂ ਧਰਮ ਉਹ ਸਾਡੇ ਅੰਤਰ ਆਤਮੇ ਨਾਲ ਹੀ ਲਿਖ ਦਿੱਤਾ ਹੈ, ਤਾਂ ਕਿ ਉਸਦੀ ਪਿਆਰੀ ਅੰਸ਼ ਰੂਪੀ ਜੀਵ ਨੂੰ ਆਤਮਿਕ ਜੀਵਨ ਦੀ ਸਹੀ ਅਗਵਾਈ ਲਈ ਕਿਸੇ ਬਾਹਰਲੇ ਦਿਮਾਗੀ ਗਿਆਨ ਦਾ ਆਸਰਾ ਨਾ ਲੈਣਾ ਪਵੇ। ਕਿਉਂਕਿ ਬਾਰਮੁਖੀ ਦਿਮਾਗੀ ਗਿਆਨ ਇਹ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਪੁੱਜਦਾ ਹੈ, ਇਸ ਲਈ ਬਾਹਰਲਾ ਦਿਮਾਗੀ ਗਿਆਨ ਬਹੁਰੰਗਾ, ਬਦਲਵਾਂ, ਅਧੂਰਾ ਅਤੇ ਗਲਤ ਹੋ ਸਕਦਾ ਹੈ। ਸੋ ਸਾਡੇ ਜੀਵਨ ਦਾ ਸਭ ਤੋਂ ਉੱਚਾ, ਸੁੱਚਾ ਅਤੇ ਵਿਸ਼ੇਸ਼ ਅਤੇ ਜ਼ਰੂਰੀ ਪੱਖ ਆਤਮਿਕ ਜੀਵਨ ਹੈ। ਮਨੁੱਖਾ ਜੀਵਨ ਪ੍ਰਾਪਤ ਹੀ ਇਸ ਕਰਕੇ ਹੋਇਆ ਸੀ, ਖਾ ਪੀ ਤਾਂ ਅਸੀਂ ਪਸ਼ੂਆਂ ਦੇ ਜੂਨਾਂ ਵਿੱਚ ਵੀ ਲਿਆ, ਸਭ ਕੁਝ ਭੋਗ ਗਿਆ, ਪਰ ਮਨੁੱਖਾ ਜਨਮ ਸਾਨੂੰ ਆਤਮਿਕ ਜੀਵਨ ਲਈ ਦਿੱਤਾ ਗਿਆ ਸੀ, ਬਖਸ਼ਿਆ ਗਿਆ ਸੀ। ਜਦਕਿ ਅਕਾਲ ਪੁਰਖ ਨੇ ਆਪਣੇ ਅੰਸ਼ ਰੂਪੀ ਜੀਵਾਂ ਦੇ ਸਰੀਰਕ ਅਤੇ ਮਾਨਸਿਕ ਜੀਵਨ ਦਾ ਪ੍ਰਬੰਧ ਕਿਸੇ ਬਾਹਰਲੀ ਸ਼ਕਤੀ 'ਤੇ ਨਹੀਂ ਛੱਡਿਆ, ਤਾਂ ਜੀਵ ਦੇ ਜ਼ਰੂਰੀ ਜਿਹੜਾ ਆਤਮਿਕ ਪੱਖ ਹੈ ਉਸ ਦੇ ਵਿਕਾਸ ਦਾ ਪ੍ਰਬੰਧ ਵੀ ਕਿਸੇ ਬਾਰਮੁਖੀ ਸੀਮਤ ਭਰਮ ਭੁਲਾਵੇ ਵਾਲੇ ਦਿਮਾਗੀ ਗਿਆਨ ਜਾਂ ਧਰਮ 'ਤੇ ਕਿਵੇਂ ਛੱਡਿਆ ਜਾ ਸਕਦਾ ਹੈ? ਦੂਜੇ ਸ਼ਬਦਾਂ ਵਿੱਚ ਜੀਵ ਦੇ ਆਤਮਿਕ ਜੀਵਨ ਦੇ ਵਿਕਾਸ ਲਈ ਵੀ ਅੰਤਰ ਆਤਮੇ ਹੀ ਅਨੁਭਵੀ ਤਤ ਗਿਆਨ ਗੁੱਝੇ ਰੂਪ ਵਿੱਚ ਬਖਸ਼ ਦਿੱਤਾ ਹੈ। ਸਾਡੀ ਆਤਮਾ ਦਾ ਵਿਕਾਸ ਸਾਡੇ ਅੰਤਰ ਆਤਮੇ ਅਨੁਭਵੀ ਤਤ ਗਿਆਨ ਦੇ ਰੂਪ ਵਿੱਚ ਸਤਿਗੁਰਾਂ ਨੇ ਸਾਨੂੰ ਬਖਸ਼ ਦਿੱਤਾ, ਜਿਸ ਨੂੰ ਅਸੀਂ ਅਗਿਆਨਤਾ ਵਿੱਚ ਬੌਧਿਕ ਗਿਆਨ ਨਾਲ ਬਾਹਰੋਂ ਲੱਭਦੇ ਫਿਰਦੇ ਹਾਂ, ਕਿਤਾਬਾਂ 'ਤੇ ਕਿਤਾਬਾਂ ਪੜ੍ਹੀ ਜਾਂਦੇ ਹਾਂ ਕਿੱਥੋਂ ਕੋਈ ਗਿਆਨ ਪ੍ਰਾਪਤ ਹੋ ਜਾਵੇ, ਪਰ ਅਸਲੀ ਜਿਹੜਾ ਆਤਮਾ ਦਾ ਵਿਕਾਸ ਦਾ ਅਧਿਆਤਮਕ ਗਿਆਨ ਹੈ ਉਹ ਤਾਂ ਅਨੁਭਵੀ ਤਤ ਗਿਆਨ ਦੇ ਰੂਪ ਵਿੱਚ ਸਾਡੀ ਅੰਤਰ ਆਤਮਾ ਵਿੱਚ ਮੌਜੂਦ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਪੜਦੀ ਹੈ। ਸਭ ਕੁਛ ਕਰਮ ਹੈ, ਬਾਹਰ ਨਾ ਹੀ, ਬਾਹਰ ਟੋਲ ਹੈ ਸੋ ਭਰਮ ਭੁਲਾਹੀ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਇਹ ਆਤਮ ਪ੍ਰਕਾਸ਼ਮਈ ਤਤ ਗਿਆਨ ਜਾਂ ਆਤਮਕ ਧਰਮ ਦਾ ਪ੍ਰਕਾਸ਼ ਇਹ ਧੁਰ ਅੰਦਰ ਬਿਰਤੀਆਂ ਨੂੰ ਸ਼ਬਦ ਸੁਰਤ ਵਿੱਚ ਲਾ ਕੇ ਅਟੁੱਟ ਸਿਮਰਨ ਦੁਆਰਾ ਹੀ ਅਨੁਭਵ ਕੀਤਾ, ਬੁੱਝਿਆ, ਸੀਜਿਆ, ਪਹਿਚਾਣਿਆ, ਪ੍ਰਗਟਾਇਆ ਜਾ ਸਕਦਾ ਹੈ। ਤਰੀਕਾ ਕੀ ਹੈ ਉਸ ਅਨੁਭਵੀ ਤਤ ਗਿਆਨ ਤੱਕ ਪਹੁੰਚਣ ਲਈ? ਕਿਉਂਕਿ ਵਿਕਾਸ ਦਾ ਸਾਧਨ ਇੱਕੋ ਹੀ ਹੈ, ਜਦੋਂ ਉਸ ਨੂੰ ਬੁੱਝਾਂਗੇ ਉਸ ਅਨੁਸਾਰ ਜੀਵਨ ਢਾਲਾਂਗੇ ਸਿੱਧਾ ਪਰਮਾਤਮਾ ਦੇ ਚਰਨਾਂ 'ਚ। ਪਰ ਉਸ ਤੱਕ ਪਹੁੰਚਣ ਦਾ ਤਰੀਕਾ ਕੀ ਹੈ ਕਿ ਧੁਰ ਅੰਦਰ ਬਿਰਤੀਆਂ ਨੂੰ ਸ਼ਬਦ ਸੁਰਤ ਵਿੱਚ ਲਾ ਕੇ ਅਟੁੱਟ ਸਿਮਰਨ ਦੁਆਰਾ ਹੀ ਉਸ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਇਹ ਬਾਰਮੁਖੀ ਕਰਮ ਕਿਰਿਆ ਹੀ ਨਹੀਂ ਹੈ। ਜਿਉਂ ਜਿਉਂ ਮਨ ਦੇ ਫੁਰਨਿਆਂ ਨੂੰ ਇੱਕ ਪਾਸੇ ਕਰਕੇ ਅੰਦਰਲੀ ਇਕਾਂਤ ਵਿੱਚ ਸਿਮਰਨ ਕਰਦਿਆਂ ਕਰਦਿਆਂ ਹੋਰ ਅੰਦਰ ਗਹਿਰਾ ਤੁਰ ਅੰਦਰ ਬਿਰਤੀਆਂ ਨੂੰ ਕਰਦੇ ਹਾਂ ਅਤੇ ਸੁਰਤ ਸ਼ਬਦ ਵਿੱਚ ਲਾ ਕੇ ਅਟੁੱਟ ਰਾਤ ਦਿਨ ਸਵਾਹ ਸਵਾਹ ਸਿਮਰਨ ਕਰਦੇ ਹਾਂ ਤਾਂ ਜਾ ਕੇ ਉਹ ਅਨੁਭਵ ਆਉਂਦਾ ਹੈ। ਅਕਾਲ ਪੁਰਖ ਨੂੰ ਪਤਾ ਸੀ ਕਿ ਜੀਵ ਹਉਮੈ ਦੇ ਭਰਮ ਭੁਲਾਵੇ ਵਿੱਚ ਮਾਇਆ ਦੇ ਚਿਲਕਵੇਂ ਚਮਤਕਾਰਾਂ ਵਿੱਚ ਫਸ ਸਕਦਾ ਹੈ ਅਤੇ ਕਰਮਬੱਧ ਹੋ ਕੇ ਆਵਾਗਮਨ ਦੇ ਚੱਕਰ ਵਿੱਚ ਪੈ ਕੇ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਆਪਣੀ ਇਲਾਹੀ ਮਾਤਾ ਪਿਤਾ ਨੂੰ ਭੁੱਲ ਸਕਦਾ ਹੈ। ਇਸੇ ਕਰਕੇ ਜੀਵਾਂ ਨੂੰ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਕੱਢਣ ਲਈ ਅਕਾਲ ਪੁਰਖ ਨੇ ਆਦਿ ਤੋਂ ਹੀ ਗੁਰੂ ਅਵਤਾਰ ਪੈਗੰਬਰ ਦੁਨੀਆਂ ਵਿੱਚ ਪਠਾਏ। ਇਹਨਾਂ ਗੁਰੂਆਂ ਅਵਤਾਰਾਂ ਨੇ ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚ ਕੇ ਜੀਵ ਨੂੰ ਆਤਮਕ ਜੀਵਨ ਦੀ ਸੇਧ ਦਿੱਤੀ ਅਤੇ ਨਾਲ ਹੀ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਬਾਣੀਆਂ ਰਚ ਕੇ ਸਦੀਵ ਲਈ ਛੱਡ ਗਏ ਤਾਂ ਕਿ ਜੀਵ ਇਹਨਾਂ ਤੋਂ ਆਤਮਕ ਜੀਵਨ ਲਈ ਹਮੇਸ਼ਾ ਪ੍ਰੇਰਨਾ ਅਤੇ ਸੇਧ ਲੈ ਸਕਣ। ਇਹਨਾਂ ਗੁਰੂਆਂ ਅਵਤਾਰਾਂ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਅਸਰ ਹੇਠ ਜਨਤਾ ਮੁੜ ਮੋਹ ਮਾਇਆ ਵਿੱਚ ਗਲਤਾਨ ਹੁੰਦੀ ਗਈ ਅਤੇ ਆਪਣੇ ਕਰਤੇ ਨੂੰ ਭੁੱਲਦੀ ਗਈ। ਇਸ ਤਰ੍ਹਾਂ ਜੀਵ ਆਪਣੀ ਇਲਾਹੀ ਮਾਤਾ ਪਿਤਾ ਦੀ ਨਿੱਘੀ ਗੋਦ ਦੀ ਸੁਖਦਾਈ ਛਤਰ ਛਾਇਆ ਤੋਂ ਵਾਂਝੇ ਆਉਂਦੇ ਗਏ। ਦਾਤ ਪਿਆਰੀ ਵਿਸਰਿਆ ਦਾ ਤਾਰਾ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਬੇਚਾਰੇ। ਇਸ ਵੇਲੇ ਵੀ ਖਲਕਤ ਦੀ ਮਾਨਸਿਕ ਹਾਲਤ ਇਸੇ ਤਰ੍ਹਾਂ ਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਜੀਵ ਕੁਦਰਤੀ ਤੌਰ 'ਤੇ ਖੁਦਗਰਜ਼ ਜਾਂ ਸਵਾਰਥੀ ਹੈ ਅਤੇ ਮਾਇਕੀ ਸਵਾਰਥ ਦੀ ਸੋਖੀ ਅਤੇ ਤਤਕਾਲ ਪੂਰਤੀ ਲਈ ਇਨਸਾਨ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਾ ਰਹਿੰਦਾ ਹੈ ਤਾਂ ਕਿ ਕਰਾਮਾਤਾਂ ਰਿੱਧੀਆਂ ਸਿੱਧੀਆਂ ਦੁਆਰਾ ਆਪਣੇ ਦੁੱਖ ਕਲੇਸ਼ ਸ਼ੀਘਰ ਦੂਰ ਕਰ ਸਕੇ ਜਾਂ ਆਪਣੇ ਮਾਇਕੀ ਸਵਾਰਥ ਪੂਰੇ ਕਰ ਸਕੇ। ਧਿਆਨ ਦੇਣਾ ਜੀ, ਕਿਉਂਕਿ ਇਨਸਾਨ ਹਉਮੈ ਦੇ ਅਧੀਨ ਹੈ, ਹਉਮੈ ਹੋਣ ਕਰਕੇ ਇਹ ਖੁਦਗਰਜ਼ ਵੀ ਹੈ ਅਤੇ ਸਵਾਰਥੀ ਵੀ ਹੈ। ਸੋ ਭੀੜ ਤਾਂ ਉੱਥੇ ਲੱਗੀ ਰਹਿੰਦੀ ਹੈ ਜਿੱਥੇ ਕਰਾਮਾਤਾਂ ਰਿੱਧੀਆਂ ਸਿੱਧੀਆਂ ਹਨ। ਨਿਰੋਲ ਤੱਤ ਵਾਲੇ ਪਾਸੇ ਕੌਣ ਜਾਂਦਾ, ਇੱਕ ਦਿਨ ਵੀ ਕੋਈ ਨਹੀਂ ਟਿਕਦਾ, ਦੋ ਚਾਰ ਦਿਨ ਟਿਕ ਕੇ ਦੌੜ ਗਏ। ਸੋ ਜੀਵ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਿਆ ਰਹਿੰਦਾ ਹੈ ਕਿ ਕੋਈ ਐਸੀ ਕਰਾਮਾਤ ਹੋ ਜਾਏ ਕਿ ਨੋਟਾਂ ਦੇ ਅੰਬਾਰ ਭਰ ਜਾਣ ਜਾਂ ਮੇਰੇ ਸਵਾਰਥ ਦੀ ਪੂਰਤੀ ਹੋ ਜਾਏ ਛੇਤੀ। ਡਿਮਾਂਡ ਐਂਡ ਸਪਲਾਈ ਦੇ ਅਸੂਲ ਅਨੁਸਾਰ ਇਨਸਾਨ ਦੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਨੇਕਾਂ ਅਖੌਦੀ ਸਾਧ ਸੰਤ ਫਕੀਰ ਔਲੀਏ ਪ੍ਰਗਟ ਹੋ ਜਾਂਦੇ ਹਨ। ਉਹ ਬੜੇ ਚਲਾਕ ਹੁੰਦੇ ਹਨ, ਅਖੌਤੀ ਸਾਧ ਸੰਤ ਦੇਖਦੇ ਹਨ ਜਨਤਾ ਗਰਜ਼ਮੰਦ ਹੈ, ਜਿਸ ਨੂੰ ਧਨ ਦੀ ਲੋੜ ਹੈ ਪਛਾਣ ਜਾਂਦੇ ਹਨ, ਜਿਸ ਨੂੰ ਪੁੱਤਰ ਦੀ ਲੋੜ ਹੈ ਉਸ ਨੂੰ ਪਛਾਣ ਜਾਂਦੇ ਹਨ, ਆਪਣੀਆਂ ਦੁਕਾਨਾਂ ਖੋਲ੍ਹ ਲੈਂਦੇ ਹਨ। ਇਸ ਮਾਇਕੀ ਸੌਦੇਬਾਜ਼ੀ ਨੂੰ ਹੀ ਅਸੀਂ ਧਰਮ ਜਾਂ ਪਰਮਾਰਥ ਸਮਝੀ ਬੈਠੇ ਹਾਂ। ਆਪਣੀ ਗਰਜ਼ ਲਈ ਉਹਨਾਂ ਕੋਲ ਜਾਂਦੇ ਹਾਂ ਅਤੇ ਸਮਝਦੇ ਹਾਂ ਪਰਮਾਰਥ ਹੈ। ਇਹ ਧਾਰਮਿਕ ਬਿਮਾਰੀ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ। ਚਲੋ ਹੋਰ ਜੇ ਇਸ ਪਾਸੇ ਰੁੜੇ ਜਾ ਰਹੇ ਹਨ, ਸਵਾਰਥ ਲਈ ਪਰਮਾਰਥ ਨੂੰ ਪੂਜਦੇ ਹਨ, ਉਹ ਤਾਂ ਉਹਨਾਂ ਕੋਲ ਇੰਨੀ ਉੱਚੀ ਸੁੱਚੀ ਬਾਣੀ ਨਹੀਂ। ਪਰ ਇਹ ਜਿਹੜੀ ਬਿਮਾਰੀ ਹੈ ਸਵਾਰਥ ਲਈ ਧਰਮ ਅਸਥਾਨਾਂ ਜਾਂ ਅਖੌਤੀ ਸਾਧਾਂ ਸੰਤਾਂ ਕੋਲ ਜਾਣਾ, ਇਹ ਧਾਰਮਿਕ ਬਿਮਾਰੀ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ। ਜਦਕਿ ਗੁਰਬਾਣੀ ਸਾਨੂੰ ਇਸ ਸੌਦੇਬਾਜ਼ੀ ਦੇ ਐਨ ਉਲਟ ਨਿਰੋਲ ਉਚੇਰੀ ਸੁਚੇਰੀ ਆਤਮਕ ਜੀਵਨ ਸੇਧ ਦੇ ਰਹੀ ਹੈ ਅਤੇ ਅੰਤਰੀਵ ਆਤਮਕ ਤਤ ਗਿਆਨ ਵਾਲੇ ਅਨੁਭਵੀ ਆਤਮਕ ਮੰਡਲ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਵਿੱਚ ਹੈ ਕਿ ਨਿਰੋਲ ਆਤਮਕ ਮੰਡਲ ਦਾ ਗਿਆਨ। ਇੱਥੇ ਹੀ ਬਸ ਨਹੀਂ, ਇਸ ਉੱਚੀ ਸੁੱਚੀ ਇਲਾਹੀ ਗੁਰਬਾਣੀ ਨੂੰ ਵੀ ਆਪਣੇ ਨਿੱਜੀ ਮਾਇਕੀ ਸਵਾਰਥ ਲਈ ਵਰਤ ਕੇ ਇਸ ਰੱਬੀ ਆਤਮਕ ਦਾਤ ਦਾ ਨਿਰਾਦਰ ਕਰ ਰਹੇ ਹਾਂ। ਧਿਆਨ ਦੇਣਾ ਜੀ, ਹੋਰ ਤਾਂ ਹੋਰ ਅਖੌਤੀ ਸਾਧ ਸੰਤਾਂ ਇੱਕ ਪਾਸੇ, ਇਸ ਗੁਰਬਾਣੀ ਨੂੰ ਵੀ ਆਪਣੇ ਨਿੱਜੀ ਸਵਾਰਥ ਲਈ ਵਰਤਦੇ ਹਾਂ ਅਤੇ ਇਸ ਆਤਮਕ ਦਾਤ ਦਾ ਨਿਰਾਦਰ ਕਰ ਰਹੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਦੇ ਅਟਲ ਅਸੂਲ ਅਨੁਸਾਰ ਸਾਡੇ ਮਨ ਚੰਗੀ ਮਾੜੀ ਸੰਗਤ ਦਾ ਅਸਰ ਲੈਂਦੇ ਅਤੇ ਦਿੰਦੇ ਰਹਿੰਦੇ ਹਨ। ਜਦ ਠੋਸ ਅਤੇ ਜੜ ਚੀਜ਼ਾਂ ਵੀ ਬਾਹਰਲੇ ਅਸਰ ਦੁਆਰਾ ਤਾਤਾ ਸੀਰਾ ਹੋ ਸਕਦੀਆਂ ਹਨ ਤਾਂ ਸਾਡੇ ਸੁਖੋਂ ਮਨ ਇੱਕ ਦੂਜੇ ਦੀ ਸੰਗਤ ਦੇ ਅਸਰ ਤੋਂ ਕਿਸ ਤਰ੍ਹਾਂ ਬਚ ਸਕਦੇ ਹਨ? ਕਿਉਂਕਿ ਸਾਰਾ ਦਿਨ ਅਸੀਂ ਸੰਗਤ ਖੁਦਗਰਜ਼ੀ ਵਾਲਿਆਂ ਦੀ ਕਰਦੇ ਹਾਂ, ਸਵਾਰਥ ਵਾਲਿਆਂ ਦੀ ਕਰਦੇ ਹਾਂ, ਉਹਨਾਂ ਦੀ ਸੰਗਤ ਵਿੱਚ ਸਾਡਾ ਮਨ ਵੀ ਸਵਾਰਥੀ ਹੋ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਸੰਗਤ ਜਾਂ ਇੱਕ ਦੂਜੇ ਨਾਲ ਮੇਲ ਮਿਲਾਪ ਹੀ ਇੱਕ ਦੂਜੇ 'ਤੇ ਅਸਰ ਪਾਉਣ ਜਾਂ ਪ੍ਰਚਾਰ ਦਾ ਸੌਖਾ ਅਤੇ ਯਕੀਨੀ ਸਾਧਨ ਹੈ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਦੀ ਤਾਕੀਦ ਦੀ ਪ੍ਰੇਰਣਾ ਕੀਤੀ ਗਈ ਹੈ। ਸੰਗਤ ਉਹਨਾਂ ਦੀ ਜਿਹੜੇ ਨਿਰੋਲ ਆਤਮਕ ਤੱਤ ਵਿੱਚ ਵਿਚਰਦੇ ਹਨ, ਉਹਨਾਂ ਦੀ ਸੰਗਤ ਵਿੱਚ ਸਾਨੂੰ ਵੀ ਭੁੱਖ ਲੱਗੇਗੀ ਆਤਮਕ ਮੰਡਲ ਦੀ, ਅੰਤਰਮੁਖੀ ਹੋਣ ਦੀ ਜਾਚ ਆਵੇਗੀ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ। ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਏ ਮਾਰਗ ਦਿਖਲਾਵੇ। ਜਿਸ ਤਰ੍ਹਾਂ ਵਿਦਿਅਕ ਪ੍ਰਣਾਲੀ ਵਿੱਚ ਕਈ ਸ਼੍ਰੇਣੀਆਂ ਹਨ ਅਤੇ ਇਹਨਾਂ ਦੇ ਅਧਿਆਪਕਾਂ ਦੀਆਂ ਯੋਗਤਾਵਾਂ ਵੀ ਅੱਡ ਅੱਡ ਆਉਂਦੀਆਂ ਹਨ ਅਤੇ ਵਿਦਿਆਰਥੀਆਂ ਦੀਆਂ ਦਿਮਾਗੀ ਯੋਗਤਾਵਾਂ ਅਨੁਸਾਰ ਅੱਡ ਅੱਡ ਕਲਾਸਾਂ ਵਿੱਚ ਪੜ੍ਹਾਈ ਆਉਂਦੀ ਹੈ। ਇਸੇ ਤਰ੍ਹਾਂ ਧਾਰਮਿਕ ਪ੍ਰਚਾਰ ਵੀ ਜਗਿਆਸੂਆਂ ਦੀ ਮਾਨਸਿਕ ਗ੍ਰਹਿਣ ਸ਼ਕਤੀ ਅਤੇ ਧਾਰਮਿਕ ਰੁਚੀ ਅਤੇ ਪ੍ਰਚਾਰਕ ਦੀਆਂ ਯੋਗਤਾਵਾਂ 'ਤੇ ਆਧਾਰਿਤ ਹੈ। ਪਰ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਭਿੰਨ ਭਿੰਨ ਧਰਮਾਂ ਦੇ ਪ੍ਰਚਾਰ ਦੀ ਪ੍ਰਣਾਲੀ ਸਿਰਫ ਬੁੱਧੀ ਮੰਡਲ ਤਾਂ ਹੀ ਸੀਮਤ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਇਹ ਦਿਮਾਗੀ ਗਿਆਨੀ ਜਾਂ ਵਿਦਵਾਨ ਕਰ ਸਕਦੇ ਹਨ, ਪਰ ਚੌਥੇ ਪਦ ਦੇ ਆਤਮਿਕ ਮੰਡਲ ਵਿੱਚ ਇਹਨਾਂ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ। ਇਸ ਲਈ ਜਦ ਗੁਰਬਾਣੀ ਵਿੱਚ ਆਤਮਕ ਮੰਡਲ ਦੇ ਸ਼ਬਦ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਓਪਰਾ ਜਾਂ ਦਿਮਾਗੀ ਗਿਆਨ ਦੁਆਰਾ ਟਾਲ ਮਟੋਲਾ ਹੀ ਕਰ ਛੱਡਦੇ ਹਾਂ, ਕਿਉਂਕਿ ਅਨੁਭਵ ਨਹੀਂ ਆਤਮਕ ਮੰਡਲ ਕਿਹੋ ਜਿਹਾ ਹੈ, ਕਿਸ ਤਰ੍ਹਾਂ ਉਸਦੀ ਵਿਆਖਿਆ ਹੋਵੇ ਜਿਸ ਨੇ ਉਸਨੂੰ ਹਾਲੇ ਤੱਕ ਦੇਖਿਆ ਹੀ ਨਹੀਂ। ਸੋ ਜਦ ਇਹੋ ਜਿਹੇ ਆਤਮਕ ਮੰਡਲ ਦੇ ਸ਼ਬਦ ਆਉਂਦੇ ਹਨ ਤਾਂ ਦਿਮਾਗੀ ਗਿਆਨ ਦੁਆਰਾ ਅਸੀਂ ਉਸਦਾ ਟਾਲ ਮਟੋਲਾ ਕਰ ਛੱਡਦੇ ਹਾਂ। ਆਤਮਕ ਮੰਡਲ ਦੇ ਤੱਤ ਗਿਆਨ ਦੀ ਵਿਆਖਿਆ ਇਹ ਤਾਂ ਸਿਰਫ ਵਿਵੇਕ ਬੁੱਧੀ ਵਾਲੇ ਤਤ ਜੋਗ ਕੇ ਬੇਤੇ ਬਖਸ਼ੇ ਹੋਏ ਵਿਰਲੇ ਅਨੁਭਵੀ ਗੁਰਮੁਖ ਜਾਨੀ ਕਰ ਸਕਦੇ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਸੋ ਅਨੇਕਾਂ ਧਰਮਾਂ ਦੇ ਅੱਡ ਅੱਡ ਨਿਸ਼ਚਿਆਂ 'ਤੇ ਆਧਾਰਿਤ ਇਹ ਬਾਰਮੁਖੀ ਕਰਮ ਕਿਰਿਆ ਰਵਾਇਤਾਂ ਮਰਿਆਦਾ ਵਿੱਚ ਫਰਕ ਵਿਤਕਰਾਉਣਾ ਲਾਜ਼ਮੀ ਹੈ, ਜਿਸ ਤੋਂ ਵਾਦ ਵਿਵਾਦ ਲੜਾਈਆਂ ਝਗੜੇ ਈਰਖਾ ਦੁਐਤ ਉਪਜਦੇ ਹਨ ਅਤੇ ਧਾਰਮਿਕ ਮਤਾਂ ਵਿੱਚ ਮਤਭੇਦ ਕਾਰਨ ਕਈ ਹੋਰ ਨਵੇਂ ਫਿਰਕੇ ਬਣ ਜਾਂਦੇ ਹਨ। ਇਹ ਗੁਰਬਾਣੀ ਵਿੱਚ ਦਰਸਾਏ ਸਗਲ ਸੰਗ ਅਮਕੋ ਬਣਿਆਈ ਦੇ ਆਸ਼ੇ ਦੇ ਐਨ ਉਲਟ ਹੈ। ਸੋ ਗੁਰੂਆਂ ਅਵਤਾਰਾਂ ਦੀਆਂ ਬਾਣੀਆਂ ਵਿੱਚ ਦਰਸਾਏ ਉਸ ਸਾਂਝੇ ਅੰਤਰਮੁਖੀ ਆਤਮਕ ਨੁਕਤੇ ਭੇਦ ਜਾਂ ਤੱਤ ਦੇ ਆਤਮਕ ਗਿਆਨ ਤੋਂ ਅਸੀਂ ਬੇਖਬਰ ਅਣਜਾਣ ਜਾਂ ਅਵੇਸਲੇ ਹੋ ਗਏ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਬੈਠੇ ਹਾਂ। ਕਿਤਨੀ ਪੁਕਾਰ ਪੁਕਾਰ ਕੇ ਲਿਖਤਾਂ ਵਿੱਚ ਗੁਰਬਾਣੀ ਵਿੱਚ ਅਸੀਂ ਰੋਜ਼ ਸੁਣਦੇ ਹਾਂ ਉਸ ਸਾਂਝੇ ਅੰਤਰਮੁਖੀ ਆਤਮਕ ਨੁਕਤੇ ਦੀ ਬਾਬਤ, ਉਸਦੇ ਭੇਦ ਦੇ ਬਾਬਤ, ਪਰ ਚਿਰਾਂ ਤੋਂ ਸੁਣਦੇ ਹੋਏ ਵੀ ਉਸ ਤੋਂ ਅਸੀਂ ਅਵੇਸਲੇ ਹਾਂ ਜਾਂ ਮਚਲੇ ਹੋਏ ਬੈਠੇ ਹਾਂ। ਪਤਾ ਹੈ ਪਰ ਢੀਠ ਹੋ ਕੇ ਮਚਲੇ ਹੋਏ ਬੈਠੇ ਹਾਂ। ਸੋ ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਦਾ ਸਦਕਾ ਕੋਈ ਟਾਵੀਆਂ ਟਾਵੀਆਂ ਰੂਹਾਂ ਉਹਨਾਂ ਦੀ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਰਮ ਦੇ ਕਰਮ ਕਿਰਿਆ ਨਾਲ ਸੰਤੁਸ਼ਟਤਾ ਨਹੀਂ ਆਉਂਦੀ। ਉਹਨਾਂ ਦੇ ਹਿਰਦੇ ਦੇ ਧੁਰ ਕੰਦਰਾਂ ਵਿੱਚ ਕਿਸੇ ਉਚੇਰੇ ਆਤਮਕ ਮੰਡਲ ਦੇ ਅੰਤਰਮੁਖੀ ਸੂਖਮ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁੱਖ ਅਣਜਾਣੇ ਹੀ ਲੱਗੀ ਰਹਿੰਦੀ ਹੈ। ਇਹ ਸੂਖਮ ਆਤਮਕ ਕਾਂਖੀ ਜਾਂ ਗੁੱਝੀ ਧੁੱਖ ਧੁੱਖੀ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ 'ਤੇ ਆਪਣੇ ਸੋਹਵੇਂ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਬਣੀ ਰਹਿੰਦੀ ਹੈ। ਭਾਵੇਂ ਇਹ ਸੂਖਮ ਆਤਮਕ ਖਿੱਚ ਮਾਇਆ ਦੇ ਕਾਲੇ ਬੋਲੇ ਬਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਗੁੱਝੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਹੀ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਉਕਸਾਉਂਦੀ, ਪ੍ਰੇਰਦੀ ਅਤੇ ਖੋਜ ਕਰਾਉਂਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਆਤਮਕ ਲਗਨ ਦਾ ਸਦਕਾ ਸਤਿਗੁਰ ਦੀ ਕਿਰਪਾ ਦ੍ਰਿਸ਼ਟੀ ਆਉਂਦੀ ਹੈ ਅਤੇ ਉਸਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮੇਲ ਕਰਾ ਦਿੰਦਾ ਹੈ। ਧਿਆਨ ਦੇਣਾ ਜੀ, ਉਹ ਕੁਝ ਟਾਵੀਆਂ ਟਾਵੀਆਂ ਰੂਹਾਂ ਜਿਨ੍ਹਾਂ ਦੀ ਬਾਰਮੁਖੀ ਕਰਮਕਾਂਡਾਂ ਨਾਲ ਸੰਤੁਸ਼ਟਤਾ ਨਹੀਂ ਆਉਂਦੀ, ਉਹਨਾਂ ਦੇ ਧੁਰ ਅੰਤਰ ਆਤਮੇ ਕੋਈ ਧੁੱਖ ਧੁੱਖੀ ਲੱਗੀ ਰਹਿੰਦੀ ਹੈ ਕਿ ਇੰਨੀ ਅਮੋਲਕ ਦਾਤ ਨਾਮ ਗੁਰਬਾਣੀ ਵਿੱਚ ਦਰਸਿਆ ਹੋਇਆ ਹੈ ਕਿ ਰੱਬ ਕਿਹੋ ਜਿਹਾ ਹੈ। ਇਹੋ ਜਿਹੀ ਧੁੱਖ ਧੁੱਖੀ ਕਈ ਵਾਰੀ ਭਰਮ ਦੇ ਬਦਲ ਮਾਇਆ ਦੇ ਬਦਲ ਇਤਨੇ ਛਾ ਜਾਂਦੇ ਹਨ ਕਿ ਲੱਗਦਾ ਹੁਣ ਗਈ ਹੈ, ਪਰ ਫਿਰ ਵੀ ਉਹ ਧੁੱਖ ਧੁੱਖੀ ਇਤਨੀ ਜ਼ਬਰਦਸਤ ਪ੍ਰਬਲ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਉਹ ਇਸ ਦੀ ਖੋਜ ਕਰਾਉਂਦੀ ਰਹਿੰਦੀ ਹੈ। ਅਤੇ ਐਸੇ ਉੱਤਮ ਜਗਿਆਸੂਆਂ ਦੀ ਲਗਨ ਦਾ ਸਦਕਾ ਸੱਚੀ ਸੁੱਚੀ ਆਤਮਕ ਭਾਵਨਾ ਹੁੰਦੀ ਉਹਨਾਂ ਦੇ ਅੰਦਰ ਅਤੇ ਸਤਿਗੁਰੂ ਫਿਰ ਉਹਨਾਂ 'ਤੇ ਕਿਰਪਾ ਕਰਦੇ ਹਨ, ਉਹਨਾਂ ਨੂੰ ਕਿਸੇ ਮਹਾਂਪੁਰਖ ਦੀ ਸੰਗਤ ਜਾਂ ਮੇਲ ਬਖਸ਼ ਦਿੰਦੇ ਹਨ। ਕਿਹਨਾਂ ਨੂੰ? ਜਿਨ੍ਹਾਂ ਦੀ ਬਾਰਮੁਖੀ ਕਰਮਕਾਂਡਾਂ ਨਾਲ ਤਸੱਲੀ ਨਹੀਂ ਆਉਂਦੀ। ਅਤੇ ਫਿਰ ਉਹਨਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਫਿਰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਆਉਂਦੀ ਹੈ। ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪਰਾਇਣ ਹੋ ਜਾਂਦਾ ਹੈ ਅਤੇ ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਅਗਾਂਹ ਹੋਰ ਉੱਤਮ ਜਗਿਆਸੂਆਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਅਤੇ ਸਹਾਇਤਾ ਕਰਦੇ ਹਨ। ਧਿਆਨ ਦੇਣਾ ਜੀ, ਉਹ ਦੁੱਖ ਦੁੱਖੀ ਵਾਲੇ ਆਤਮਕ ਭਾਵਨਾ ਵਾਲੇ ਜਗਿਆਸੂ ਨੂੰ ਸਤਿਗੁਰੂ ਕਿਰਪਾ ਕਰਕੇ ਜਦੋਂ ਮਹਾਂਪੁਰਖ ਦਾ ਮੇਲ ਬਖਸ਼ਦੇ ਹਨ, ਉਹਨਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਫਿਰ ਉਹਨਾਂ ਜਗਿਆਸੂਆਂ ਨੂੰ ਉਸ ਅੰਤਰਮੁਖੀ ਆਤਮਕ ਦਾਤ ਦੀ ਪ੍ਰਾਪਤੀ ਆਉਂਦੀ ਹੈ। ਫਿਰ ਜਦੋਂ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ, ਫਿਰ ਅਗਾਂਹ ਹੋਰ ਉਹ ਜਗਿਆਸੂਆਂ ਨੂੰ ਸਹਾਇਤਾ ਕਰਦੇ ਹਨ। ਇਸ ਤਰ੍ਹਾਂ ਇਹ ਸਿਲਸਿਲਾ ਚੱਲਿਆ ਰਹਿੰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਘ ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰ ਸਿਉਂ ਰੰਗ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਸੋ ਪੜ੍ਹਿਆ ਪੜ੍ਹਾਇਆ, ਇਹ ਸੁਣਿਆ ਸੁਣਾਇਆ, ਇਹ ਸਿੱਖਿਆ ਸਿਖਾਇਆ, ਇਹ ਸਮਝਿਆ ਸਮਝਾਇਆ, ਬਾਰਮੁਖੀ ਦਿਮਾਗੀ ਗਿਆਨ ਇਹ ਬੁੱਧੀ ਦੀ ਪ੍ਰਾਪਤੀ ਹੈ ਅਤੇ ਇਸ ਦੇ ਪ੍ਰਚਾਰ ਦਾ ਸਿਲਸਿਲਾ ਵੀ ਸਿਰਫ ਸਰੀਰਕ ਅਤੇ ਦਿਮਾਗੀ ਕਰਤੱਵ ਹੈ। ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਅੰਤਰ ਆਤਮੇ ਤਤ ਗਿਆਨ ਦੇ ਪ੍ਰਕਾਸ਼ ਰੂਪ ਸ਼ਬਦ ਨਾਮ ਦੇ ਗੁੱਝੇ ਭੇਦਾਂ ਨੂੰ ਇਹ ਬੁੱਧੀ ਮੰਡਲ ਦੀ ਫਿਲਾਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਕ ਖੇਡ ਬੁੱਧੀ ਦੀ ਪਕੜ ਤੋਂ ਪਰੇ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਦੀ ਬਾਬਤ ਕਿਤਾਬੀ ਅਤੇ ਦਿਮਾਗੀ ਗਿਆਨ ਪੜ੍ਹਨਾ, ਇਹ ਪੜ੍ਹਾਉਣਾ ਇਹ ਹੋਰ ਗੱਲ ਹੈ। ਇਸੇ ਤਰ੍ਹਾਂ ਆਤਮਕ ਮੰਡਲ ਦੇ ਜੀਵਨ ਰੋਂ ਸ਼ਬਦ ਨਾਮ ਦੇ ਪ੍ਰਗਟ ਪਹਾਰੇ ਜਾਪਦਾ ਜਾਂ ਪ੍ਰਕਾਸ਼ ਦੇ ਆਨੰਦ ਰੰਗ ਰਸ ਨੂੰ ਅੰਤਰ ਆਤਮੇ ਨਿੱਜੀ ਤਜਰਬੇ ਦੁਆਰਾ ਮਾਣਨਾ ਹੋਰ ਗੱਲ ਹੈ ਅਤੇ ਇਸ ਆਤਮਕ ਮੰਡਲ ਦੇ ਤੱਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਕੋਟਣਾ ਇਹ ਬਿਲਕੁਲ ਹੋਰ ਗੱਲ ਹੈ। ਗੁਰਬਾਣੀ ਵਿੱਚ ਇਸੇ ਅੰਤਰਮੁਖੀ ਆਤਮਕ ਤੱਤ ਗਿਆਨ ਦਾ ਬਿਆਨ ਉਪਦੇਸ਼ ਅਤੇ ਅਨੁਭਵ ਦੁਆਰਾ ਪ੍ਰਾਪਤੀ ਦੀ ਜੁਗਤੀ ਭਰਪੂਰ ਹੈ। ਫਿਰ ਵੀ ਅਸੀਂ ਇਸ ਆਤਮਕ ਮੰਡਲ ਦੀ ਇਲਾਹੀ ਅਮੋਲਕ ਦਾਤ ਅਨੂਪ ਵਸਤੂ ਦੇ ਆਨੰਦ ਰੰਗ ਰਸ ਸੁੱਖ ਸਵਾਦ ਤੋਂ ਆਪ ਵੀ ਵਾਂਝੇ ਰਹਿ ਰਹੇ ਹਾਂ ਅਤੇ ਜਗਤ ਨੂੰ ਵੀ ਵਾਂਝਿਆ ਕਰ ਰੱਖਿਆ ਹੈ। ਭਾਵੇਂ ਭਰੀ ਪਈ ਹੈ ਗੁਰਬਾਣੀ ਉਸ ਆਤਮਕ ਤੱਤ ਗਿਆਨ ਨਾਲ, ਜੁਗਤੀ ਵੀ ਜਗ੍ਹਾ ਜਗ੍ਹਾ 'ਤੇ ਦਰਸਾਈ ਹੈ, ਇਹ ਤਰੀਕਾ ਹੈ ਪ੍ਰਾਪਤ ਕਰਨ ਦਾ। ਪਰ ਨਾ ਅਸੀਂ ਆਪ ਮਾਣਿਆ ਉਸ ਨਾਮ ਨੂੰ, ਅਨੁਭਵੀ ਅਵਸਥਾਵਾਂ ਨੂੰ, ਅਤੇ ਜਗਤ ਨੂੰ ਵੀ ਇਸ ਤੋਂ ਵਾਂਝਿਆ ਰੱਖਿਆ ਹੈ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸ ਅਣਗਹਿਲੀ ਅਗਿਆਨਤਾ ਮਹਾਂਭੁੱਲ ਅਤੇ ਭਰਮ ਭੁਲਾਵੇ ਦੇ ਕਾਰਨ ਇਹ ਹਨ ਕਿ ਤਤ ਗਿਆਨ ਭਰਿਆ ਗੁਰਬਾਣੀ ਵਿੱਚ ਅਤੇ ਸਾਰੀ ਸਾਰੀ ਉਮਰ ਗੁਰਬਾਣੀ ਸੁਣਦੇ ਹਾਂ, ਅਸੀਂ ਉਸ ਤਤ ਗਿਆਨ ਦੇ ਅਨੁਭਵ ਤੋਂ ਵਾਂਝੇ ਹਾਂ। ਇਹ ਤਾਂ ਮਹਾਂਭੁੱਲ ਹੈ, ਭਰਮ ਭੁਲਾਵਾ ਹੈ, ਇਸ ਅਣਗਹਿਲੀ ਹੈ। ਇਹ ਅਣਗਹਿਲੀ ਦਾ ਕਾਰਨ ਕੀ ਹੈ? ਕੁਛ ਗੁਰਮੁਖ ਪਿਆਰਿਆਂ ਨੇ ਦਰਸਾਏ ਹਨ ਕਿ ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ ਅਤੇ ਇਸ ਦੇ ਰਟ ਰੁਟੀਨ ਵਿੱਚ ਹੀ ਮਸਤ ਅਤੇ ਸੰਤੁਸ਼ਟ ਹਾਂ। ਜਿਸ ਕਿਸੇ ਨੇ ਆਪਣੀ ਧਾਰਮਿਕ ਕਰਮ ਕਿਰਿਆ ਦੀ ਇੱਕ ਰੁਟੀਨ ਬਣਾ ਲਈ ਅਤੇ ਸਾਲਾਂ ਬੱਧੀ ਉਸੇ ਰੁਟੀਨ ਵਿੱਚ, ਉਸੇ ਘੁੰਮਣ ਘੇਰ ਵਿੱਚ, ਬਾਰਮੁਖੀ ਕਰਮ ਕਾਂਡਾਂ ਦੀ ਕੋਈ ਅੰਤਰਮੁਖੀ ਲਈ ਘਾਲਣਾ ਨਹੀਂ ਘਾਲਦਾ, ਕੋਈ 7-8-10 ਘੰਟੇ ਕੱਢ ਕੇ ਵੱਖਰਾ ਤੌਰ 'ਤੇ ਅੰਤਰਮੁਖੀ ਹੋਣ ਦੀ ਜਾਚ ਸਿੱਖੀਏ, ਪਰ ਅਸੀਂ ਬਾਰਮੁਖੀ ਕਰਮ ਕਾਂਡਾਂ ਵਿੱਚ ਹੀ ਸੰਤੁਸ਼ਟ। ਦੂਸਰਾ, ਅਸੀਂ ਦਿਮਾਗੀ ਗਿਆਨ ਅਤੇ ਧਰਮ ਨੂੰ ਨਿੱਜੀ ਮਾਇਕੀ ਸਵਾਰ ਦੀ ਪੂਰਤੀ ਦਾ ਸਾਧਨ ਬਣਾਇਆ ਹੋਇਆ ਹੈ। ਤੀਸਰਾ, ਤ੍ਰੈਗੁਣੀ ਹੋਮੇ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਅੰਤਮ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ। ਜੇ ਮੰਜ਼ਿਲ ਨਾ ਸਮਝੀਏ ਤਾਂ ਹੋਰ ਅਗਾਂਹ ਤੁਰੀਏ ਕਿ ਇਸ ਤੋਂ ਅੱਗੇ ਵੀ ਕੁਝ ਹੈ, ਪਰ ਉਸ ਨੂੰ ਸੰਤੁਸ਼ਟ ਹਾਂ, ਉਸੇ ਨੂੰ ਮੰਜ਼ਿਲ ਸਮਝ ਲਿਆ ਬਾਰਮੁਖੀ ਹੋਮੇ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ। ਚੌਥੇ ਪਦ ਦੇ ਆਤਮਕ ਮੰਡਲ ਦੀ ਅਨੁਭਵੀ ਇਲਾਈ ਖੇਲ ਦੀ ਸਾਨੂੰ ਸੋਝੀ ਨਹੀਂ, ਗਿਆਨ ਹੀ ਨਹੀਂ, ਨਿਸ਼ਚਾ ਹੀ ਨਹੀਂ, ਲੋੜ ਹੀ ਨਹੀਂ, ਭੁੱਖ ਹੀ ਨਹੀਂ, ਉਦਮ ਤਾਂ ਕੀ ਕਰਨਾ ਸੀ, ਉਦਮ ਹੀ ਨਹੀਂ। ਅਸੀਂ ਆਪਣੇ ਜੀਵਨ ਨੂੰ ਹੋਮੇ ਦੇ ਭਰਮ ਭੁਲਾਵੇ ਦੀ ਹਨੇਰ ਕੋਠਲੀ ਵਿੱਚ ਕੈਦ ਕੀਤਾ ਹੋਇਆ ਹੈ, ਜਿਸ ਵਿੱਚ ਆਤਮਕ ਪ੍ਰਕਾਸ਼ ਦੀ ਕਿਰਨ ਦੇ ਦਾਖਲ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਭਾਵੇ ਕਿ ਆਪੋ ਉਸਾਰੀ ਹੋਈ ਹੋਮੇ ਦੀ ਅਨੇਰ ਕਾਲ ਕੋਠਲੀ ਵਿੱਚ ਹੀ ਆਪੋ ਆਪਣੇ ਅਧੂਰੇ ਗਲਤ ਅਤੇ ਫੋਕੇ ਧਾਰਮਿਕ ਨਿਸ਼ਚੇ ਦੀਆਂ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ, ਜਿਹੜੀਆਂ ਅਸੀਂ ਲਾਉਣ ਨੂੰ ਤਿਆਰ ਹੀ ਨਹੀਂ। ਜਿਸ ਕਿਸੇ ਨੇ ਧਰਮ ਦੀ ਬਾਬਤ ਕੋਈ ਨਿਸ਼ਚਾ ਬਣਾ ਲਿਆ, ਉਸੇ ਕੋਣ ਵਿੱਚ, ਉਸੇ ਗਲਤ ਨਿਸ਼ਚੇ ਵਿੱਚ ਸੰਤੁਸ਼ਟ ਹੈ। ਹੁਣ ਪੁਰਾਣਾ ਨਿਸ਼ਚਾ ਤਿਆਗੀਏ ਤਾਂ ਵੀ ਤਾਂ ਕੋਈ ਨਵਾਂ ਰੰਗ ਚੜ੍ਹੇ, ਪਰ ਆਪਣੀਆਂ ਕਾਲੀਆਂ ਐਨਕਾਂ ਗਲਤ ਨਿਸ਼ਚੇ ਦੀਆਂ ਲਾਉਣ ਨੂੰ ਅਸੀਂ ਤਿਆਰ ਹੀ ਨਹੀਂ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲਾ ਬਣਾ ਰੱਖਿਆ ਹੈ। ਸੋ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਰਾਹੀਂ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਆਤਮ ਪ੍ਰਕਾਸ਼ ਜਾਂ ਆਤਮ ਤਤ ਗਿਆਨ ਦੀ ਬਖਸ਼ਿਸ਼ ਸੀਨਾ ਬਸੀਨਾ ਜੋਤ ਨਾਲ ਜੋਤ ਜਗਾਉਣ ਦਾ ਅਟੁੱਟ ਅਤੇ ਅਪੁੱਲ ਸਿਲਸਿਲਾ ਲਗਾਤਾਰ ਚੱਲਿਆ ਆਉਂਦਾ ਹੈ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿੰਜ ਜਪਿਓ ਗੁਰਮਨ। ਪਰ ਇਹ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਅਤੇ ਵਿਰਲੀ ਖੇਲ ਹੈ ਅਤੇ ਕਿਸੇ ਵਿਰਲੇ ਕੋਟਨ ਮੈਂ ਕੋਈ ਭਾਗਾਂ ਵਾਲੇ ਗੁਰਮੁਖ ਪਿਆਰਿਆਂ 'ਤੇ ਵਰਤੀ ਹੈ। ਧਿਆਨ ਦੇਣਾ ਜੀ, ਉਹ ਆਤਮਕ ਤੱਤ ਗਿਆਨ ਦੀ ਪ੍ਰਾਪਤੀ, ਅੰਤਰਮੁਖੀ ਜੀਵਨ ਦੀ ਕਣੀ, ਇਹ ਸੀਨਾ ਬਸੀਨਾ ਗੁਰੂ ਮਹਾਰਾਜ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਇੱਕ ਮਹਾਂਪੁਰਖ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਇਸ ਤਰ੍ਹਾਂ ਛੋਹ ਲੱਗਦੀ ਹੈ, ਅਗਾਂਹ ਵੱਧਦੀ ਗਈ। ਪਰ ਇਹ ਜਿਹੜੀ ਦਾਤ ਹੈ ਕੋਟਨ ਮੈਂ ਕਰੋੜਾਂ 'ਚੋਂ ਕਿਸੇ ਇੱਕ ਵਿਰਲੇ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੁੰਦੀ ਹੈ, ਕਿਉਂਕਿ ਕਮਾਈ ਕਰਨ ਵਾਲੇ ਵਿਰਲੇ ਹੀ ਆਉਂਦੇ ਹਨ, ਬਾਕੀ ਤਾਂ ਆਪਣੇ ਆਪ ਨੂੰ ਕਰਮ ਕਾਂਡਾਂ ਵਿੱਚ ਫਸਾ ਦਿੰਦੇ ਹਨ। ਅਤੇ ਜਿਨ੍ਹਾਂ 'ਤੇ ਇਹ ਕਲਾ ਵਰਤਦੀ ਹੈ, ਭਾਵੇਂ ਕਰੋੜਾਂ 'ਚੋਂ ਇੱਕ ਅੱਧ ਗੁਰਮੁਖ ਵੀ ਹੋਵੇ, ਅਤੇ ਉਹਨਾਂ ਦੇ ਜੀਵਨ ਦੀਆਂ ਆਤਮਕ ਕਿਰਨਾਂ ਦੁਆਰਾ ਕਲਯੁੱਗ ਵਿੱਚ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ ਮਹਿਕਦਾ ਦਿਖਾਈ ਦੇ ਰਿਹਾ ਹੈ। ਧਿਆਨ ਦੇਣਾ ਜੀ, ਇਹ ਬਹੁਤ ਜ਼ਰੂਰੀ ਨੁਕਤਾ ਹੈ। ਕਿਤਨੇ ਧਰਮ ਪ੍ਰਚਲਿਤ ਹਨ ਸ੍ਰਿਸ਼ਟੀ ਵਿੱਚ, ਜੇ ਨੇੜੇ ਹੋ ਕੇ ਦੇਖੋ ਸਾਰੇ ਬਾਰਮੁਖੀ ਕਰਮ ਕਾਂਡਾਂ ਵਿੱਚ ਫਸੇ ਹਨ। ਕਿਤਨੀ ਮਿਹਨਤ ਲੋਕ ਕਰਦੇ ਹਨ, ਪਰ ਹੈ ਨਿਕਲੀ ਨਿਰੀ ਫੋਕੀ ਕਰਮ ਕਿਰਿਆ। ਅਤੇ ਜਿਸ ਗੁਰਮੁਖ ਪਿਆਰੇ 'ਤੇ ਇਹ ਆਤਮਕ ਕਲਾ ਵਰਤਦੀ ਹੈ ਅੰਤਰਮੁਖੀ ਜੀਵਨ ਦੀ, ਉਹਨਾਂ ਦੀਆਂ ਆਤਮਕ ਕਿਰਨਾਂ ਰਾਹੀਂ ਜਾਂ ਉਹਨਾਂ ਦੀ ਸੰਗਤ ਵਿੱਚ ਇਹੋ ਜਿਹੇ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਇਸ ਕਲਯੁੱਗ ਵਿੱਚ ਕਿਤੇ ਕਿਤੇ ਟਹਿਕਦਾ ਮਹਿਕਦਾ ਦਿਖਾਈ ਦੇ ਰਿਹਾ ਹੈ। ਐਸੇ ਜਨ ਵਿਰਲੇ ਸੰਸਾਰੇ ਗੁਰਸ਼ਬਦ ਵਿਚਾਰੇ ਰਹੇ ਨਿਰਾਰੇ। ਇਹਨਾਂ ਦੋਹਾਂ ਮੰਡਲਾਂ ਦੇ ਧਰਮਾਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਹੇਠਾਂ ਨਿਖੇਰਵਾਂ ਨਿਰਣਾ ਕੀਤਾ ਜਾਂਦਾ ਹੈ। ਇੱਥੇ ਗੁਰਮੁਖ ਪਿਆਰਿਆਂ ਨੇ ਇੱਕ ਬਿਓਰਾ ਦਿੱਤਾ ਹੈ ਜਿਸ ਵਿੱਚ ਨਿਸ਼ਾਨੀਆਂ ਦੱਸੀਆਂ ਹਨ ਕਿ ਆਤਮਕ ਮੰਡਲ ਦਾ ਅੰਤਰਮੁਖੀ ਧਰਮ ਦੀਆਂ ਕੀ ਨਿਸ਼ਾਨੀਆਂ ਹਨ, ਕਿਹੋ ਜਿਹਾ ਹੈ, ਅਤੇ ਤ੍ਰੈਗੁਣੀ ਮੰਡਲ ਦੇ ਬਾਰਮੁਖੀ ਧਰਮ ਉਹ ਕਿਹੋ ਜਿਹਾ ਹੈ। ਆਤਮਕ ਮੰਡਲ ਦਾ ਅੰਤਰਮੁਖੀ ਧਰਮ ਇਹ ਅਨੁਭਵ ਦੀ ਖੇਲ ਹੈ, ਇਹ ਬੋਲੀਹੀਨ ਹੈ, ਇਹ ਅੱਖਰਹੀਨ ਹੈ, ਕਿਉਂਕਿ ਸਾਰਾ ਸੁਰਤ ਦਾ ਵਿਸ਼ਾ ਅੰਤਰ ਆਤਮੇ ਦਾ ਵਿਸ਼ਾ ਹੈ। ਇਹ ਅੰਤਰ ਆਤਮਕ ਛੋਹ ਹੈ, ਇਹ ਅਨੁਭਵੀ ਸੋਝੀ ਹੈ, ਇਹ ਆਤਮ ਪ੍ਰਕਾਸ਼ ਹੈ। ਅਤੇ ਬਾਰਮੁਖੀ ਧਰਮ ਇਹ ਦਿਮਾਗੀ ਵਿਸ਼ਾ ਹੈ, ਇਹ ਬੋਲੀ ਵਾਲਾ ਹੈ, ਅੱਖਰਾਂ ਵਾਲਾ ਹੈ, ਇਹ ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ, ਇਹ ਸਿੱਖਿਆ ਸਿਖਾਇਆ ਜਾਂਦਾ ਹੈ, ਸਿਰਫ ਦਿਮਾਗੀ ਗਿਆਨ ਹੈ। ਅੰਤਰਮੁਖੀ ਆਤਮਕ ਧਰਮ ਇਹ ਜ਼ਾਹਰਾ ਜ਼ਹੂਰ ਹੈ, ਇੱਥੇ ਤਾਂ ਕੋਈ ਸਵਾਰਥ ਵਾਲੀ ਗੱਲ ਹੀ ਨਹੀਂ, ਇੱਕੋ ਇੱਕ ਨਾਮ ਹੈ, ਇੱਥੇ ਇੱਕੋ ਰੰਗ ਹੈ, ਇਹ ਬਿਸਮਾਦੀ ਖੇਲ ਹੈ, ਇੱਥੇ ਏਕਤਾ ਹੈ ਸਾਰੀ ਸ੍ਰਿਸ਼ਟੀ ਨਾਲ, ਇੱਥੇ ਨਿਮਰਤਾ ਹੈ ਆਕੜ ਨਹੀਂ, ਇੱਥੇ ਪਿਆਰ ਹੈ, ਇੱਥੇ ਏਕ ਚਿੰਤਨ ਹੈ, ਇੱਥੇ ਘਰ ਮੈਂ ਸਭ ਕੁਛ ਹੈ, ਇਹ ਪਿਰਮ ਖੇਲ ਹੈ, ਇਹ ਤਾਂ ਅੰਤਰ ਵਿਰੋਲਣਾ ਹੈ, ਅੰਦਰੋਂ ਖੋਜਣਾ ਹੈ। ਅਤੇ ਬਾਰਮੁਖੀ ਧਰਮ ਇਹ ਭਰਮ ਭੁਲਾਵਾ ਹੈ, ਇੱਥੇ ਅਨੇਕਾਂ ਵੇਸ ਹਨ, ਅਨੇਕਾਂ ਰੰਗ ਹਨ, ਇਹ ਦਿਮਾਗੀ ਖੇਲ ਹੈ, ਇੱਥੇ ਇੱਕ ਦੂਜੇ ਨਾਲ ਅਸੀਂ ਦੁਆਇਤ ਵੀ ਕਰਦੇ ਹਾਂ, ਇੱਥੇ ਹੋਮੇ ਦਾ ਬੋਲਬਾਲਾ ਹੈ, ਇੱਥੇ ਕਿਰਨਾ ਹੈ, ਇੱਥੇ ਅਨੇਕ ਚਿੰਤਨ ਹਨ, ਇਹ ਬਾਹਰ ਢੂੰਡਣਾ ਹੈ, ਇਹ ਮੁਰਦੇ ਸਾਧਨ ਹਨ, ਇਹ ਸਰੀਰਕ ਕਰਮ ਕਿਰਿਆ ਹੈ। ਬਾਰਮੁਖੀ ਧਰਮ ਸਰੀਰਕ ਕਰਮ ਕਿਰਿਆ ਹੈ, ਅਤੇ ਅੰਤਰਮੁਖੀ ਧਰਮ ਅੰਤਰ ਵਿਰੋਲਣਾ ਹੈ। ਕਿਸੇ ਮਹਾਂਪੁਰਖ ਨੇ ਇਸ ਵਿਸ਼ੇ 'ਤੇ ਇਸ ਤਰ੍ਹਾਂ ਚਾਨਣਾ ਪਾਇਆ ਹੈ, ਸੰਸਾਰ ਸੜ ਰਿਹਾ ਹੈ, ਅੱਗ ਦੇ ਸ਼ੋਲੇ ਉੱਠ ਰਹੇ ਹਨ, ਜਿਨ੍ਹਾਂ ਨੂੰ ਸਾਈਂ ਵੱਲੋਂ ਸੁੱਖ ਬਖਸ਼ਿਆ ਹੈ ਉਹ ਈਰਖਾ ਦੁਐਤ ਗਿਣਤੀ ਹਿਸਾਬ ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਹਾਂਜੀ, ਜਿਹੜੇ ਪੈਸੇ ਵੱਲੋਂ ਸੁਖੀ ਹਨ, ਜਿਨ੍ਹਾਂ ਕੋਲ ਧਨ ਦੌਲਤ ਬਹੁਤ ਹੈ, ਜਿਨ੍ਹਾਂ ਨੂੰ ਸਾਈਂ ਵੱਲੋਂ ਸੁੱਖ ਬਖਸ਼ਿਆ ਹੈ ਉਹ ਈਰਖਾ ਦੁਐਤ ਗਿਣਤੀ ਹਿਸਾਬ ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਬੇਯਕੀਨੀ ਬੇਸਿਦਗੀ ਦੀ ਪਾਮਰਤਾ ਰੂਹ ਨੂੰ ਚਿਪਟੀ ਹੋਈ ਹੈ, ਜੜ੍ਹਾਂ ਜ਼ਮੀਨ ਵਿੱਚੋਂ ਉਖੜ ਕੇ ਬਾਹਰ ਆ ਕੇ ਸੁੱਕ ਗਈਆਂ ਹਨ ਅਤੇ ਬਾਲਣ ਬਣ ਚੁੱਕੇ ਹਨ, ਰੇਸ਼ਮ ਤਨ 'ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ। ਅਤੇ ਜਿਹੜੇ ਅਨਬਸਤਰ ਦੇ ਦੁੱਖਾਂ ਵਿੱਚ ਹਨ, ਗਰੀਬ ਹਨ, ਉਹਨਾਂ ਨੂੰ ਭੁੱਖ, ਤ੍ਰੇਹ, ਨੰਗਾਪਨ, ਦਲਿੱਦਰਤਾ, ਰੋਗ, ਕਸ਼ਟ ਆਦਿ ਸਤਾ ਰਹੇ ਹਨ। ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ, ਸੰਸਾਰ ਤੱਤਾ, ਜਿਸਮ ਤੱਤਾ, ਜੀਵਨ ਖੇਤਰ ਤੱਤਾ, ਬਾਰਮੁਖੀ ਮਨਮੁਖੀ ਬਿਰਤੀਆਂ ਤਤੀਆਂ, ਕਾਮ ਤੱਤੀ ਅੱਗ, ਕ੍ਰੋਧ ਤੱਤੀ ਅੱਗ, ਲੋਭ ਤੱਤੀ ਅੱਗ, ਮੋਹ ਤੱਤੀ ਅੱਗ, ਤ੍ਰਿਸ਼ਨਾ ਤੱਤੀ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ ਪਾਂਬੜ, ਅਮੀਰੀ ਨਿਰਾ ਪਾਂਬੜ, ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁਖ ਟੁੱਟਿਆਂ ਸੁੱਕਿਆਂ ਦਾ ਪਿਆਰ ਤੱਤਾ, ਹਾਏ ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ ਬਾਹਰ ਵੀ ਅੱਗ, ਦੀਨ ਵੀ ਅੱਗ ਦੁਨੀਆ ਵੀ ਅੱਗ। ਇਸ ਵਿੱਚ ਬੈਠਾ ਰੱਬ ਦਾ ਧਿਆਨ ਧਰੀ ਪ੍ਰਹਿਲਾਦ, ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ, ਜੜ੍ਹਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ, ਬੇਮਲੂਮ ਗੱਡੀਆਂ, ਸੁਰਤ ਇੱਕ ਥਾਂ ਇਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ। ਅੱਗ ਵੀ ਪ੍ਰਣਾਮ ਕਰ ਰਹੀ ਹੈ ਕਿਉਂਕਿ ਰੱਬ ਦਾ ਭਗਤ ਬੈਠਾ ਹੈ। ਬਸ ਕੇਵਲ ਰੱਬ ਦਾ ਪਿਆਰਾ ਪਿਆਰ ਠੰਡਾ ਹੈ, ਰੱਬ ਦਾ ਪਿਆਰ ਖੁਨਕ ਹੈ, ਖੁਨਕ ਨਾਮ ਖੁਦਾਇਆ, ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ। ਰੱਬੀ ਪਿਆਰ ਇਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡਾ ਹੁੰਦਾ ਹੈ, ਚਿੱਤ ਭਟਕਣ ਥੀ ਛੁੱਟ ਠੰਡਾ ਹੁੰਦਾ ਹੈ, ਰੱਬ ਦੀ ਮਿਹਰ ਬਚਾਉਂਦੀ ਹੈ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦੀ ਤਾਂ ਮਨੁੱਖ ਦਾ ਜਾਮਾ ਕੱਢ ਰਹੀ ਹੈ। ਮਾਂ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ ਜਾਂ ਗਲਵਕੜੀ ਪਾਉਂਦੀ ਹੈ ਤਾਂ ਛਿੰਨ ਦੇ ਛਿੰਨ ਲਈ ਇਸ ਅੰਮ੍ਰਿਤ ਠੰਡ ਦਾ ਝਲਕਾ ਵੱਜਦਾ ਹੈ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਆਈ ਫਲਦੀ ਹੈ ਤਦ ਫਲੀਭੂਤ ਹੋਣ 'ਤੇ ਉਸ ਛਿੰਨ ਲਈ ਇਸੀ ਠੰਡ ਦਾ ਝਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਪਿਆਸੇ ਨੂੰ ਜਲ ਮਿਲੇ ਤਦ ਇਸੀ ਹਾਲਤ ਦਾ ਬਿਜਲਈ ਲਿਸ਼ਕਾਰ ਆਉਂਦਾ ਹੈ। ਸੋ ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਇਸ ਸ੍ਰਿਸ਼ਟੀ ਵਿੱਚ ਜਿਤਨੀ ਭੱਜ ਦੌੜ ਹੋ ਰਹੀ ਹੈ, ਭਾਵੇਂ ਬੇਸਮਝੀ ਵਿੱਚ, ਉਹ ਜਿਸ ਠੰਡ ਦੀ ਤਲਾਸ਼ ਵਿੱਚ ਹੈ ਉਹ ਆਤਮਾ ਦੀ ਠੰਡ ਹੈ। ਸੋ ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਇਹ ਨਾਮ ਖੁਨਕੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ, ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਸੋ ਠੰਡ ਕਿਸ ਤਰ੍ਹਾਂ ਪਵੇ? ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦ ਤੱਕ ਮਨ ਚਿਤ ਬੁੱਧੀ ਅੰਦਰ ਦੀ ਬਿਰਤੀ ਰੂਹ ਵਿੱਚ ਵਸਦੇ ਹੋਣ, ਇਹ ਤਾਂ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡਾ ਹੋ ਜਾਵੇ, ਸੁਰਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਾਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜ੍ਹਾਂ ਨਿਰੰਕਾਰ ਕਰਤਾਰ ਅਕਾਲ ਪੁਰਖ ਵਿੱਚ ਕਿਵੇਂ ਨਾ ਕਿਵੇਂ ਗੰਢੀ ਜਾਣ, ਤਾਂ ਇਹ ਮਨੁੱਖਤਾ ਦੇ ਸੋਹਣੇ ਗਹਿਣੇ ਹਨ, ਬਸਤਰ ਹਨ, ਹਥਿਆਰ ਹਨ, ਚਾਕਰ ਹਨ, ਨਹੀਂ ਤਾਂ ਅੱਗ ਦੀਆਂ ਲਾਟਾਂ ਹਨ। ਆਦਮੀ ਦੇ ਅੰਦਰਲੇ ਸਾਰੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ। ਬਹੁਤ ਕਰਕੇ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਹੋਇਆ ਭੜਥੂ ਹੈ। ਇਹਨਾਂ ਦੀ ਚਾਕਰੀ ਵਿੱਚ ਤੇ ਉਹ ਸੁੱਖ ਹੈ ਨਹੀਂ ਜੋ ਸ਼ਾਹ ਬੈਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਵੀ ਜਫੀ ਪਾ ਸਕਦਾ ਸੀ। ਸੋ ਠੰਡ ਵਿੱਚ ਸਿਦਕ ਆਉਂਦਾ ਹੈ, ਅੱਗ ਵਿੱਚ ਕੀ ਸਿਦਕ, ਕੀ ਇਮਾਨ? ਸੋ ਸੰਸਾਰ ਜਲਨ ਦਾ ਇਹ ਆਪਣੀ ਬਾਲੀ ਹੋਈ ਅੱਗ ਬੁਝਾਉਣ ਨੂੰ ਦੀਨਾਂ ਤੇ ਮਜ਼ਬਾਂ ਵੱਲ ਦੌੜਿਆ, ਪਰ ਇਹ ਉੱਥੇ ਵੀ ਜਾ ਸੜਦੇ ਹਨ। ਮਜ਼ਬਾਂ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ, ਉਹ ਅੰਦਰ ਜਿਹੜੀ ਅੱਗ ਲੱਗੀ ਸੀ ਜਿੱਥੇ ਗਿਆ ਉੱਥੇ ਹੋਰ ਵਧੀ, ਸਾੜ ਬੁੱਝੀ ਨਾ, ਠੰਡ ਪਈ ਨਾ। ਉਹ ਠੰਡ ਕਿੱਥੇ ਹੈ? ਭਰਮਾਂ, ਵਹਿਮਾਂ, ਮਜ਼ਬਾਂ ਦੇ ਫਸਾਦਾਂ, ਜੰਗਾਂ, ਧੜੇਬਾਜ਼ੀਆਂ, ਅਹੰਕਾਰ ਦੇ ਵਲਵਲਿਆਂ, ਮਨ ਸੰਤੁਸ਼ਟੀਆਂ, ਮਨ ਘੜੇ ਅਸੂਲਾਂ, ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਇੰਨਾ ਜ਼ਹਿਰ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕ ਮਜ਼ਹਬ ਦੇ ਅਸੂਲਾਂ ਅਤੇ ਸ਼ਰੀਅਤਾਂ ਵਿੱਚ ਪੈ ਪੈ ਕੇ ਮਰ ਜਾਂਦੇ ਹਨ। ਪਤਾ ਨਹੀਂ ਇਉਂ ਸੰਸਾਰ ਕਿਉਂ ਜਲ ਰਿਹਾ ਹੈ। ਅੱਗਾਂ ਦਿਲਾਂ, ਸ਼ਹਿਰਾਂ ਅਤੇ ਮੁਲਕਾਂ ਨੂੰ ਲੱਗੀਆਂ ਹੋਈਆਂ ਹਨ। ਆਪਾ ਧਾਪੀ ਪਈ ਹੋਈ ਹੈ, ਸ਼ੋਰ ਤ੍ਰਿਸ਼ਨਾ ਕੂੜ ਮਾਰ ਰਿਹਾ ਹੈ। ਇਹ ਆਪਣੇ ਹੱਥੀ ਲਾਈਆਂ ਹੋਈਆਂ ਅੱਗਾਂ ਹਨ। ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ ਕੋਟਨ ਮੈਂ ਕੋਹ ਠੰਡਾ ਹੈ, ਉਹ ਅੱਗ ਵਿੱਚ ਬੈਠਾ ਵੀ ਠੰਡਾ ਹੈ, ਅੱਗ ਉਸਨੂੰ ਕੁਝ ਨਹੀਂ ਕਹਿੰਦੀ, ਉਹਦੇ ਸਿਰ 'ਤੇ ਲਾਲ ਛੋਲਿਆਂ ਦਾ ਤਾਜ ਬਣਾ ਕੇ ਅੱਗ ਵੀ ਉਸ ਤੋਂ ਕੁਰਬਾਨ ਆਉਂਦੀ ਹੈ। ਸੋ ਠੰਡੀ ਸੁਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ, ਧਿਆਨ ਦੇਣਾ ਜੀ। ਠੰਡੀ ਸੁਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਇਕਾਗਰ ਹੋਈ ਸੁਰਤ ਇਹ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ ਪਰ ਉਹ ਨੁਕਤਾ ਹੱਥ ਨਹੀਂ ਆਉਂਦਾ। ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖੁਆਇਸ਼ਾਂ ਦੇ ਫੈਲਾਵ ਨੇ ਕਿੰਨੀ ਅੱਗ ਮਚਾ ਰੱਖੀ ਹੈ। ਨੌਕਰ ਮਾਲਕ ਬਣ ਬੈਠੇ ਹਨ, ਸੋ ਇਹਨਾਂ ਦੇ ਫੈਲਾਵ ਨੇ ਕਿੰਨੀ ਅੱਗ ਮਚਾ ਰੱਖੀ ਹੈ। ਇਸ ਅੱਗੀ ਸੰਸਾਰ ਵਿੱਚ ਕਰਮ ਖੇਤਰ ਦੀ ਤਪਸ਼ ਵਿੱਚ ਕਿਧਰੇ ਠੰਡ ਪ੍ਰਾਪਤ ਹੋ ਜਾਵੇ। ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ, ਤਪੀ ਸੁਰਤ ਹੀ ਅਹੰਕਾਰ ਹੈ, ਤਪੀ ਜੀਵਨ ਤੀਬਰਤਾ ਜੀਵਨ ਜੋਸ਼ ਇਹ ਕ੍ਰੋਧ ਹੋ ਜਾਂਦਾ ਹੈ, ਇਹ ਮਜ਼ਹਬਾਂ ਦੇ ਵੈਰ ਦੁਐਤ ਇਹ ਤਪੀ ਹੋਈ ਮੋਹੀ ਹੋਈ ਮਨੂਰ ਹੋਈ ਜਗਿਆਸਾ ਹੀ ਤਾਂ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ, ਤਪਸ਼ ਹੀ ਇਨਸਾਨ ਨੂੰ ਬਰਬਾਦ ਕਰ ਦਿੰਦੀ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੀ ਵੱਧ ਜ਼ਹਿਰੀਲੇ ਹੋ ਜਾਂਦੇ ਹਨ, ਤਪੀ ਤਪੱਸਿਆ ਕ੍ਰੋਧ, ਤਪਿਆ ਗ੍ਰਸਤ ਵਿਰੋਧ, ਤਪੀ ਅਕਲ ਸ਼ੈਤਾਨ, ਤਪੀ ਅਰੋਗਤਾ ਬਿਮਾਰੀ, ਤਪਿਆ ਚਿੱਤ ਇਹ ਦੁੱਖ ਅਤੇ ਕਲੇਸ਼। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਇਉਂ ਧਰਮ ਧਰਮ ਕਰਮ ਵੀ ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ। ਬੜਾ ਜ਼ਰੂਰੀ ਨੁਕਤਾ ਹੈ ਕਿਉਂਕਿ ਸਭ ਕੁਝ ਤਪਸ਼ ਵਿੱਚ ਕੀਤੇ ਜਾਂਦੇ ਹਨ। ਇਉਂ ਧਰਮ ਕਰਮ ਵੀ ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ, ਕੁਝ ਸਰੀਰਕ ਅਤੇ ਕੁਝ ਮਾਨਸਿਕ, ਦੀਨ ਵੀ ਮਰਜ਼ ਹੈ। ਦੁਨੀਆਂ ਦੇ ਕਰਮ ਜੋਗ ਸਭ ਮਰਜ਼ਾਂ ਹਨ, ਤਪਸ਼ਾਂ ਹਨ, ਹਾੜੇ ਹਨ, ਕਿਉਂਕਿ ਸੁਰਤ ਟਿਕਾਅ ਵਿੱਚ ਨਹੀਂ, ਦਿਲ ਥਾਂਏ ਨਹੀਂ। ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆਂ ਵਿੱਚ ਤਾਂ ਇਸਾਫ ਨੇ ਅੱਗੇ ਹੀ ਮਾਰ ਰੱਖੇ ਹਨ। ਹਾਂਜੀ, ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆਂ ਵਿੱਚ ਤਾਂ ਇਸਾਫ ਨੇ ਅੱਗੇ ਹੀ ਮਾਰ ਰੱਖੇ ਸਨ। ਹਾਏ ਠੰਡ ਕਿੱਥੇ, ਸਦੀਆਂ ਤੱਕ ਤੂੰ ਸਮਝੀ ਜਾਵੇਂਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈ, ਤੇਰੇ ਜਿਹਾ ਕੋਈ ਨਹੀਂ, ਤੂੰ ਬੜਾ ਦੀਨਦਾਰ ਹੈ, ਬੜਾ ਪੁੰਨ ਆਤਮਾ ਹੈ, ਤੂੰ ਬੜਾ ਤਪ ਕਰ ਰਿਹਾ ਹੈ, ਤੂੰ ਆਪਣੇ ਆਪ ਨੂੰ ਅੰਦਰ ਵਾਰ ਪਾਰਗ੍ਰਾਮੀ ਸਮਝਣ ਲੱਗ ਪਿਆ ਹੋਵੇਗਾ, ਪਰ ਯਾਦ ਰੱਖ ਸਦੀਆਂ ਪਿੱਛੋਂ ਵੀ ਗਊ ਕਰਕੇ ਜਦ ਤੱਕੇਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਚੱਲਦਾ ਵੀ ਉੱਥੇ ਖੜਾ ਹੈ ਜਿੱਥੋਂ ਤੂੰ ਚੱਲਿਆ ਸੀ। ਹਾਂਜੀ, ਯਾਦ ਰੱਖ ਸਦੀਆਂ ਪਿੱਛੋਂ ਗਊ ਕਰਕੇ ਜਦ ਤੱਕੇਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਚੱਲਦਾ ਵੀ ਉੱਥੇ ਖੜਾ ਹੈ ਜਿੱਥੋਂ ਤੂੰ ਚੱਲਿਆ ਸੀ। ਭਾਈਆ, ਰੂਹਾਨੀ ਤਰੱਕੀ ਐਵੇਂ ਨਹੀਂ ਆਉਂਦੀ। ਜਦ ਕਿਸੇ ਦੀ ਨਜ਼ਰ ਤੇਰੇ 'ਤੇ ਪਵੇਗੀ ਤਾਂ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ ਹੋਵੇਗੀ। ਧਿਆਨ ਦੇਣਾ ਜੀ, ਜਦ ਕਿਸੇ ਦੀ ਨਜ਼ਰ ਤੇਰੇ 'ਤੇ ਪਵੇਗੀ ਤਦ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ ਹੋਵੇਗੀ। ਰੂਹਾਨੀ ਤਰੱਕੀ ਇਹ ਆਤਮਕ ਉੱਨਤੀ ਇਹ ਤਾਂ ਕਿਸੇ ਦੀਆਂ ਨਦਰਾਂ ਦੀ ਖੇਡ ਹੈ। ਰੂਹਾਨੀ ਤਰੱਕੀ ਆਤਮਕ ਉੱਨਤੀ ਇਹ ਤਾਂ ਕਿਸੇ ਦੀਆਂ ਨਦਰਾਂ ਦੀ ਖੇਡ ਹੈ। ਭਾਈ ਗੁਰਦਾਸ ਜੀ ਇਸੇ ਅੰਦਾਜ਼ ਵਿੱਚ ਫਰਮਾਉਂਦੇ ਹਨ, ਲੱਖ ਧਿਆਨ, ਹਾਂਜੀ ਮਾੜਾ ਮੋਟਾ ਧਿਆਨ ਨਹੀਂ, ਲੱਖ ਧਿਆਨ ਸਮਾਦ ਲਾਏ ਗੁਰਮੁਖ ਰੂਪ ਨਾ ਅਪੜ ਸਕੇ, ਲਖ ਗਿਆਨ ਵਖਾਣ ਕਰ ਸ਼ਬਦ ਸੁਰਤ ਉਡਾਰੀ ਥੱਕੇ, ਬੁੱਧ ਬਲ ਬਚਨ ਵਿਵੇਕ ਲੱਥ ਟੈ ਟੈ ਪਵਨ ਪਿਰਮ ਦਰ ਤੱਕੈ, ਜੋਗ ਭੋਗ ਬੈਰਾਗ ਲਖ ਸਹਿ ਨ ਸਕੈ ਗੁਣਵਾਸ ਮਹੱਕੈ, ਲਖ ਅਚਰਜ ਅਚਰਜ ਹੋਏ ਅਵਗਤ ਗਤ ਅਵਗਤ ਵਿੱਚ ਅੱਕੈ, ਵਿਸਮਾਦਿ ਵਿਸਮਾਦ ਲਖ ਅਕਥ ਕਥਾ ਵਿੱਚ ਸਹਿਮ ਸਹੱਕੈ, ਗੁਰਸਿੱਖੀ ਦੈ ਅਖ ਫਰਕੈ। ਸੋ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੈਲ ਕਿਹਾ ਹੈ, ਹਮ ਮੈਲੇ ਤੁਮ ਊਜਲ ਕਰਤੇ, ਇਹ ਅੰਦਰ ਦੀ ਆਪ ਬਾਲੀ ਹੋਈ ਅੱਗ ਹੈ ਜਿਹੜੀ ਸੁਰਤ ਨੂੰ ਖਿੰਡਾਅ ਵਿੱਚ ਲੈ ਜਾਂਦੀ ਹੈ। ਠੰਡੀ ਸੁਰਤ ਸਦਾ ਇਕੱਠੀ ਆਉਂਦੀ ਹੈ, ਠੰਡਾ ਰੂਹ ਰੱਬ ਦੇ ਨਾਲ ਮਿਲਿਆ ਆਉਂਦਾ ਹੈ, ਰੱਬ ਉਹਦੇ ਵਿੱਚ ਆਉਂਦਾ ਹੈ। ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਮੈਲ ਇਸੀ ਅੱਗ ਦਾ ਲਾਂਭਾ ਹੈ ਜਿਹੜਾ ਲੱਗ ਜਾਂਦਾ ਹੈ ਅਤੇ ਰੂਹ ਸੜ ਜਾਂਦੀ ਹੈ। ਆਪਣੇ ਕਰਮ ਨਾਲ ਮੈਲੇ ਹੋ ਜਾਈਦਾ ਹੈ। ਕਦੀ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ ਹਾਂ, ਛੋ ਹੈ ਨਾ, ਲੱਗ ਜਾਂਦੀ ਹੈ ਚੰਗੀ ਵੀ ਅਤੇ ਮੰਦੀ ਵੀ। ਇਨਸਾਨ ਇੱਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਇੱਕ ਸ਼ਖਸ 'ਤੇ ਪੈਂਦਾ ਹੈ ਅਤੇ ਇੱਕ ਇੱਕ ਸ਼ਖਸ ਦੇ ਕਰਮਾਂ ਦਾ ਅਸਰ ਮਖਲੂਕੀਅਤ 'ਤੇ। ਕੱਲ੍ਹ ਅਸੀਂ ਧਿਆਨ ਦੇ ਲੇਖ ਵਿੱਚ ਸੁਣਿਆ ਸੀ ਕਿ ਕਿਵੇਂ ਇੱਕ ਇਨਸਾਨ ਦਾ ਅਸਰ ਸਾਰੇ ਪੁਲਾੜ 'ਤੇ ਪੈਂਦਾ ਹੈ ਅਤੇ ਹੋਰਾਂ ਦਾ ਅਸਰ ਫਿਰ ਸਾਡੇ 'ਤੇ ਕਿਵੇਂ ਪੈਂਦਾ ਹੈ। ਸਭ ਦੁਨੀਆ ਦੇ ਕਰਮ ਇਉਂ ਮੇਰੇ ਹੀ ਕਰਮ ਹਨ, ਮੈਨੂੰ ਮੈਂ ਹੀ ਮੈਲ ਲਾਉਂਦੀ ਹੈ, ਇਸ ਵਿੱਚ ਕੋਈ ਹਰਿਆ ਬੂਟ ਰਹੇ ਹੋ ਰਹੀ, ਬਸ ਸਭ ਕੁਝ ਉਹ ਹੀ ਰੱਬ ਹੈ। ਜੇ ਸੁਰਤ ਤਪੀ ਹੈ, ਖਿੰਡੀ ਹੈ, ਮੈਲੀ ਹੈ, ਭਾਰੀ ਹੈ, ਤਾਂ ਉਹ ਜਵਾਨ ਸੇਵਾ ਕਰਨ ਵਾਲੇ ਹਨ, ਉਹ ਪੰਜ ਵੈਰੀ ਹਨ। ਉਹ ਕੁਦਰਤ ਹਰ ਕਾ ਰੂਪ ਹੈ ਅਤੇ ਉਹ ਕੁਦਰਤ ਖਾਣ ਨੂੰ ਆਉਂਦੀ ਹੈ। ਉਹ ਸਭ ਮਜ਼ਹਬ ਸਭ ਦੁਨੀਆ ਉਹਦੀ ਰਜ਼ਾ ਹੈ ਅਤੇ ਸੋਹਣੇ ਹਨ, ਅਤੇ ਉਹ ਰੰਗ ਹੈ ਅਤੇ ਮਹਾਰੰਗ ਹਨ, ਜਿੱਥੇ ਜੀਵਨ ਸੁੱਖ ਰੂਪ ਹੈ। ਪਰ ਇੱਕ ਨੁਕਤਾ ਹੈ, ਕੋਈ ਵਿਰਲਾ ਬਖਸ਼ਿਆ ਹੋਇਆ ਪਹਿਚਾਣਦਾ ਹੈ। ਇੱਕ ਨੁਕਤਾ ਹੈ, ਪਰ ਕੋਈ ਵਿਰਲਾ ਬਖਸ਼ਿਆ ਹੋਇਆ ਹੀ ਉਸਨੂੰ ਪਹਿਚਾਣਦਾ ਹੈ। ਜਿਸ ਨੂੰ ਇਹ ਦਾਵ ਆ ਗਿਆ, ਉਹ ਆਪਣੀ ਸੁਰਤ ਦੇ ਲਹਾਓ ਚੜਾਓ ਤੱਤਾਪਣ ਠੰਡਾਪਨ ਮੈਲਾਪਨ ਅਤੇ ਉਜਲਤਾ ਨਿਰਮਲਤਾ ਸਰਲਤਾ ਹਲਕਾਪਨ ਭਾਰਾਪਨ ਆਦਿ ਪਹਿਚਾਣਨ ਲੱਗ ਪਿਆ। ਜਿਸ ਦੇ ਉਹ ਨੁਕਤਾ ਆ ਗਿਆ ਤਾਂ ਉਹ ਫਿਰ ਪਹਿਚਾਣਦਾ, ਹੁਣ ਮੇਰੀ ਸੁਰਤ ਮੈਲੀ ਹੈ, ਹੁਣ ਭਾਰੀ ਹੈ, ਹੁਣ ਠੰਡੀ ਹੈ, ਹੁਣ ਹਲਕੀ ਹੈ, ਹੁਣ ਟਿਕਾਅ ਵਿੱਚ ਹੈ, ਸਭ ਕੁਝ ਉਸਨੂੰ ਪਤਾ ਲੱਗ ਜਾਂਦਾ ਹੈ। ਆਪ ਵਿੱਚ ਜੋਖਦਾ ਹੈ, ਅੰਦਰ ਹੀ ਅੰਦਰ ਆਪ ਵਿੱਚ ਜੋਖਦਾ ਹੈ। ਢਹਿਣਾ ਉੱਠਣਾ ਤਾਂ ਹੈ ਹੀ, ਪਰ ਰੂਹਾਨੀ ਹਾਲਤ ਆਰੰਭ ਹੋ ਗਈ ਜਦੋਂ ਇਹ ਸਭ ਕੁਝ ਪਤਾ ਚੱਲ ਗਿਆ ਸੁਰਤ ਦੀ ਖੇਲ ਦਾ। ਢਹਿਣਾ ਉੱਠਣਾ ਤਾਂ ਹੈ ਹੀ, ਪਰ ਰੂਹਾਨੀ ਹਾਲਤ ਆਰੰਭ ਹੋ ਗਈ। ਬੇਹੋਸ਼ੀ ਥੀ ਓਸ਼ ਹੋਸ਼ ਆਈ, ਮੌਤ ਥੀ ਮੋੜਾ ਪਿਆ, ਗਫਲਤ ਮੁਰਦਾ ਸੰਤੁਸ਼ਟੀਆਂ ਦਾ ਰੰਗ ਛੁੱਟਾ, ਜੀਵਨ ਹਿਲਿਆ ਧੜਕਿਆ, ਪਿਆਰ ਦੀਆਂ ਪੀੜਾਂ ਛਿੜੀਆਂ, ਪੀੜ ਦੁੱਖ ਪ੍ਰਤੀਤ ਹੋਣ ਲੱਗ ਪਏ, ਦਰਦ ਉੱਠਣ ਲੱਗ ਪਈ, ਹਾਏ ਹਾਏ ਹੋਣ ਲੱਗ ਪਈ, ਜੀ ਪਿਆ ਜ਼ਹਿਰ ਝੜਨ ਲੱਗ ਪਿਆ, ਭਾਵ ਜ਼ਹਿਰ ਉਤਰਨ ਲੱਗ ਪਿਆ, ਜ਼ਹਿਰ ਝੜਨ ਲੱਗ ਪਿਆ। ਪਰ ਇਹ ਬੜੀ ਉੱਚੀ ਦੀ ਹਾਲਤ ਦੀ ਖੇਡ ਹੈ, ਕੋਈ ਵਿਰਲਾ ਹੈ ਜਿਸ ਨੂੰ ਇਸ ਨੁਕਤੇ ਦਾ ਪਤਾ ਲੱਗਦਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਜੋਤ ਸਮਾਵੈ, ਸ਼ਬਦ ਸੁਰਤ ਲਿਵ ਮਿਰਗ ਜਿਉਂ ਅਨਹਦ ਲਿਵ ਲਾਵੈ, ਸਾਧ ਸੰਗਤ ਵਿੱਚ ਮੀਨ ਹੋਏ ਗੁਰਮਤ ਸੁਖ ਪਾਵੈ, ਚਰਨ ਕਮਲ ਵਿੱਚ ਪਵਰ ਹੋਏ ਸੁਖ ਰਹਿਣ ਵਿਹਾਵੈ, ਗੁਰ ਉਪਦੇਸ਼ ਨਾ ਵਿਸਰੈ ਬਾਬੀ ਹਾ ਤਿਆਵੈ, ਪੀਰ ਮੁਰੀਦਾ ਪਿਰਹੜੀ ਦੁਬਦਾ ਨਾ ਸੁਖਾਵੈ। ਸੋ ਖਣਕ ਦੀਨ ਖਣਕ ਦੁਨੀਆ ਇੱਕ ਮੁੱਲ ਦੀਆਂ ਚੀਜ਼ਾਂ ਹਨ, ਪਰ ਖਣਕ ਦੀਨ ਜਾਂ ਖਣਕ ਦੁਨੀਆ ਦੇ ਸਮਾਨਾਂ ਵਿੱਚ ਇਸ ਠੰਡ ਦਾ ਜ਼ਾਤੀ ਤਜਰਬਾ ਇਨਸਾਨ ਦੀ ਉਮੈਦ ਨੂੰ ਪ੍ਰਾਣ ਬਖਸ਼ਦਾ ਹੈ। ਜੇ ਇਹ ਤਜਰਬਾ ਹੋ ਜਾਵੇ ਉਸ ਆਤਮਕ ਠੰਡ ਦਾ, ਤਾਂ ਇਹ ਜ਼ਾਤੀ ਤਜਰਬਾ ਇਨਸਾਨ ਦੀ ਉਮੈਦ ਨੂੰ ਪ੍ਰਾਣ ਬਖਸ਼ਦਾ ਹੈ, ਇੱਕ ਨਵਾਂ ਜੀਵਨ। ਹਾਂ ਕੁਛ ਹੈ, ਇਹ ਆਪ ਨੂੰ ਪ੍ਰਤੀਤ ਆਉਂਦੀ ਹੈ, ਅੰਦਰ ਘਟਦਾ ਹੈ, ਪਾਉਂਦਾ ਹੈ, ਜਿਵਾਲਦਾ ਹੈ, ਚਿੱਤ ਕਰਦਾ ਹੈ ਕਿ ਬਾਰਮੁਖੀ ਆਪਾ ਤਾਪੀ ਬਿਕਰਾਲ, ਇਹ ਦੁਬਦਾ ਬਿਕਰਾਲ, ਇਹ ਹੰਕਾਰ ਅਤੇ ਦਵੈਤ ਬਿਕਰਾਲ, ਇਹ ਕਿਰਪਣਤਾ ਕੰਗਾਲਤਾ ਬਿਕਰਾਲ, ਇਹ ਖੁਦਗਰਜ਼ੀ ਮੋਹ ਨੀਚਤਾ ਬਿਕਰਾਲ, ਹਿੰਸਾ ਕਿਸੇ ਦਾ ਦਿਲ ਦੁਖਾਉਣਾ, ਕਿਸੇ ਨੂੰ ਦੁੱਖ ਦੇਣਾ ਆਦਿ, ਇਹਨਾਂ ਅਨਾਤਮ ਧੰਦਿਆਂ ਵਿੱਚ ਰੱਬ ਵੱਲ ਮੂੰਹ ਕਰ ਟੁਰੀਏ, ਹਾਂਜੀ ਉਸ ਵੇਲੇ ਚਿੱਤ ਫਿਰ ਉਪਰਾਮ ਹੋ ਜਾਂਦਾ ਹੈ ਬਾਹਰਲੀ ਬਿਕਰਾਲ ਦੀ ਹਾਲਤ ਦੇਖ ਕੇ। ਪਰ ਕਲਯੁੱਗ ਚੜ੍ਹੇ ਦਰਿਆ ਵਾਂਗ ਠਾਠਾ ਮਾਰ ਰਿਹਾ ਹੈ, ਸਭ ਕੋਈ ਇਠਾਹਾਂ ਨੂੰ ਹੀ ਵਧੀ ਜਾਂਦਾ ਹੈ, ਕੋਈ ਸੂਰਮਾ ਹੀ ਉੱਪਰ ਨੂੰ ਟੁਰੇ ਤਾਂ ਟੁਰੇ, ਦਰਿਆ ਦੇ ਰੋੜ ਦੇ ਬਰਖਿਲਾਫ ਆਪਣੀਆਂ ਬਾਹਾਂ ਮਾਰੇ। ਸੱਚੀ ਸੁਰਮਤਾਈ ਇਸੇ ਵਿੱਚ ਹੈ। ਧਿਆਨ ਦੇਣਾ ਜੀ, ਜਿਸ ਪਾਸੇ ਕਲਯੁੱਗ ਰੁੜ ਰਿਹਾ ਹੈ ਸਾਰੇ ਜੀ ਉਸੇ ਪਾਸੇ ਰੁੜੇ ਗਏ। ਇਹ ਕਾਹਦੀ ਸੁਰਮਤਾਈ ਹੋਈ? ਸੁਰਮਤਾਈ ਤਾਂ ਉਹ ਹੈ ਕਿ ਦਰਿਆ ਦੇ ਬਰਖਿਲਾਫ ਆਪਣੀਆਂ ਬਾਹਾਂ ਮਾਰੇ, ਸੱਚੀ ਸੁਰਮਤਾਈ ਇਸੇ ਵਿੱਚ ਹੈ। ਰਸਾਤਲ ਨੂੰ ਵਗੇ ਤਾਂ ਸਾਰੇ ਹੀ ਜਾਂਦੇ ਹਨ, ਇਹ ਗੱਲ ਸੌਖੀ ਨਹੀਂ। ਸੁਰਤ ਨੂੰ ਆਪਣੀ ਰੂਹ ਨੂੰ ਰੱਬ ਵਿੱਚ ਜੋੜੀ ਰੱਖਣਾ ਅਤੇ ਲਗਾਤਾਰ ਉਸ ਵਿੱਚ ਸਾਹ ਲੈਣਾ, ਭਾਓ ਹਰ ਸਵਾਸ ਉਸੇ ਦੀ ਯਾਦ ਵਿੱਚ ਉਸੇ ਜੀਵਨ ਰੋਂ ਵਿੱਚ ਬਤੀਤ ਕਰਨਾ, ਲਗਾਤਾਰ ਉਸ ਵਿੱਚ ਸਾਹ ਲੈਣਾ, ਕੋਈ ਸੌਖੀ ਗੱਲ ਨਹੀਂ। ਜਦ ਜ਼ਰਾ ਠੰਡ ਨਾਲ ਦਿਲ 'ਤੇ ਜੁੱਸਾ ਲੱਗਦਾ ਹੈ ਤਾਂ ਦਿਲ ਕਰਦਾ ਹੈ ਕਿ ਕਿਸੇ ਨੂੰ ਨਾ ਮਿਲੀਏ, ਇਸ ਠੰਡ ਨੂੰ ਘੁੱਟ ਕੇ ਦਿਲ ਵਿੱਚ ਰੱਖੀਏ, ਛੁਪਾ ਲਈਏ, ਕਿਸੇ ਨੂੰ ਨਾ ਦੱਸੀਏ ਅਤੇ ਜੰਗਲਾਂ ਨੂੰ ਨਸ਼ਟ ਕਰੀਏ। ਇਹ ਇਸਤਰੀ ਪੁੱਤਰ ਮਿੱਤਰ ਭਾਈ ਸਭ ਮੇਰੇ ਵੈਰੀ ਹਨ, ਮੈਨੂੰ ਤਪਾ ਦਿੰਦੇ ਹਨ, ਮੇਰੀ ਠੰਡ ਨੂੰ ਹਰ ਲੈਂਦੇ ਹਨ। ਇਉਂ ਕਰਮ ਸੁਰਤ ਨੂੰ ਮੁੜ ਤਪਾਉਣ ਲੱਗਦੇ ਹਨ। ਅਤੇ ਦੂਜੇ ਪਾਸੇ ਜਦੋਂ ਇਸ ਠੰਡ ਦੀ ਅੰਦਰ ਬੋਲਤਾ ਹੋ ਜਾਂਦੀ ਹੈ, ਦਿਲ ਮਿੱਠਾ ਹੋ ਜਾਂਦਾ ਹੈ, ਅਤੇ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਦਾ ਹੈ, ਅਤੇ ਹੋਰ ਮਿੱਠਾ ਆਉਂਦਾ ਹੈ, ਫਿਰ ਮਿਠਾਸ ਆਪਣੇ ਮਿੱਠੇਪਣ ਵਿੱਚੋਂ ਸੱਟ ਮਾਰਦੀ ਹੈ। ਪੈਂਡਾ ਹੈ ਦੂਰ ਗੋਰੀਏ ਨੀ, ਤੁਰਦੇ ਅਸੀਂ ਮੁਸਾਫਰ, ਲੱਖਾਂ ਮੰਜ਼ਲਾਂ ਤੋਂ ਆਏ ਅੱਗੇ ਹੈ ਰਾਹ ਸਵਾਇਆ। ਗੁਰਬਾਣੀ ਇਸ ਬਾਰੇ ਇਵੇਂ ਚਾਨਣਾ ਪਾਉਂਦੀ ਹੈ, ਜਿਸ ਗ੍ਰਹਿ ਬੋਧ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰਮੰਤਾ, ਦੋਹੋਂ ਵਿਵਸਥਾ ਤੇਜੋ ਮੁਕਤਾ, ਸੋਈ ਸੋ ਏਲਾ ਪਾ ਲਈਏ। ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ, ਬਹੁ ਵਿਦ ਵੇਦ ਪਾਠ ਸਭ ਸੋਧਾ, ਦੇਹੀ ਮੈਂ ਜੋ ਰਹੇ ਅਲਿਪਤਾ, ਤਿਸ ਜਨ ਕੀ ਪੂਰਨ ਕਾ ਲਈਏ। ਜਾਗਤ ਸੂਤਾ ਭਰਮ ਵਿਗੂਤਾ, ਬਿਨ ਗੁਰਮੁਕਤ ਨਾ ਹੋਈ ਹੈ ਮੀਤਾ, ਸਾਧ ਸੰਗ ਟੂਟੈ ਹਉ ਬੰਧਨ, ਏਕੋ ਏਕ ਨਿਹਾਲੀਏ। ਕਰਮ ਕਰੇ ਤਾਂ ਬੰਦਾ, ਨਹਿ ਕਰੇ ਤਾਂ ਨਿੰਦਾ, ਮੋਹ ਮਗਨ ਮਨ ਵਿਆਪਿਆ ਚਿੰਦਾ, ਗੁਰਪ੍ਰਸਾਦ ਦੁੱਖ ਸੁੱਖ ਸਮਝਾਣੇ, ਘਟ ਘਟ ਰਾਮ ਹਿਆਲੀ ਹੈ। ਸੰਸਾਰੇ ਮੈਂ ਸਹਿਸਾ ਵਿਆਪੇ, ਅਕਥ ਕਥਾ ਅਗੋਚਰ ਨਹੀਂ ਜਾਪੈ, ਜਿਸੈ ਬੁਝਾਏ ਸੋਈ ਬੂਝੈ, ਉਹ ਬਾਲਕ ਵਾਂਗੀ ਪਾਲੀਐ। ਛੋੜ ਬਹਿ ਤੋ ਛੂਟੈ ਨਾਈ, ਜੋ ਸੰਚੈ ਤੋ ਭਉ ਮਨ ਮਾਹੀ, ਇਸੀ ਮੈਂ ਤਿਸ ਕੀ ਪਤਰਾਖੈ, ਤਿਸ ਸਾਧੂ ਚੌਰ ਢਾਲੀਐ। ਜੋ ਸੂਰਾ ਤਿਸ ਹੀ ਹੋਏ ਮਰਣਾ, ਜੋ ਭਾਗੈ ਤਿਸ ਜੋ ਨੀ ਫਿਰਣਾ, ਜੋ ਵਰਤਾਏ ਸੋਈ ਪਲਮਾਨੈ, ਬੁਝ ਹੁਕਮੈ ਦੁਰਮਤ ਜਾਲੀਐ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਕਰ ਕਰ ਵੇਖੈ ਆਪਣੇ ਜਚਨਾ, ਨਾਨਕ ਕੇ ਪੂਰਨ ਸੁਖਦਾਤੇ, ਤੂੰ ਦੇ ਤਾਂ ਨਾਮ ਸੰਭਾਲੀਏ। ਹਾਏ ਇਹ ਰਸਤਾ ਕਠਿਨ ਹੈ, ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਵਰ ਵਸਣ ਦੇ, ਤੇ ਵਿਰਲੇ ਸੰਸਾਰ ਵਿੱਚ ਪ੍ਰਮ ਸਨੇਹੀ ਮੀਨ ਤਰਨ ਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ, ਭੈ ਵਿੱਚ ਜੰਮਣ ਭੈ ਰਹਿਣ ਭੈ ਵਿੱਚ ਮਰ ਗੁਰਸਿੱਖ ਜੀਵਨ ਦੇ, ਗੁਰਮੁਖ ਸੁਖ ਫਲ ਪਿਰਮ ਚਖਣ ਦੇ। ਪਰ ਜਿਹੜੇ ਇਸ ਰਸਤੇ ਤੇ ਚੱਲਦੇ ਹਨ, ਜਿਹੜੇ ਇਸ ਰਸਤੇ ਤੇ ਚੱਲਦੇ ਹਨ, ਉਹਨਾਂ ਤੇ ਗੁਰੂ ਦੀ ਦਿਆਲਤਾ ਦਾ ਸਰੂਪ ਭਾਈ ਗੁਰਦਾਸ ਜੀ ਇਸ ਤਰ੍ਹਾਂ ਦੱਸਦੇ ਹਨ, ਅਮਿਓ ਦਿਸ਼ਟ ਕਰ ਕੱਛ ਵਾਂਗ ਪੌਜਲ ਵਿੱਚ ਰੱਖੇ। ਇਹ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਜਿਹੜੇ ਇਸ ਰਸਤੇ ਤੇ ਚੱਲਦੇ ਹਨ। ਅਮਿਓ ਦਿਸ਼ਟ ਕਰ ਕੱਛ ਵਾਂਗ ਪੌਜਲ ਵਿੱਚ ਰੱਖੇ, ਗਿਆਨ ਅੰਸ ਦੇ ਹੰਸ ਵਾਂਗ ਬੁਝ ਪੱਖ ਅਪੱਖੇ, ਸਿਮਰਨ ਕਰਦੇ ਕੂੰਜ ਵਾਂਗ ਉਡਲੱਖੇ ਅਲੱਖੇ, ਮਾਤਾ ਬਾਲਕ ਹੇਤ ਕਰ ਉਹ ਸਾਉ ਨਾ ਚੱਖੇ, ਸਤਿਗੁਰ ਪੁਰਖ ਦਿਆਲ ਹੈ ਗੁਰਸਿੱਖ ਪਰਖ ਹੈ, ਪੀਰ ਮੁਰੀਦਾਂ ਪਿਰਹੜੀ ਲਖ ਮੁਲੀਅਨ ਕੱਖੇ। ਗੁਰਬਾਣੀ ਵਿਚਾਰ ਲੇਖ ਨੰਬਰ 15 ਧਰਮ ਪ੍ਰਚਾਰ ਭਾਗ 5।